ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹੁ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹਿ ਪਤੀਆਇਆ ਉਮਰਾਵ ਹੋ ਆਗੈ ਚੇਰਾ ਮਿਲ ਰਾਜਨ ਰਾਮ ਨਦੇਰਾ ਮਿਲ ਪੰਚਹੋ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹਿ ਪਤੀਆ ਉਮਰਾਵ ਹੋ ਆਗੈ ਚੇਰਾ ਮਿਲ ਰਾਜਨ ਰਾਮ ਨਿਦੇਰਾ ਅਬ ਢੂੰਡਨ ਕਟੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕੱਟ ਆਵੈ ਕੱਟ ਜਾਈ ਤਹਿ ਸਾਚ ਨਿਆਇ ਨਿਵੇਰਾ ਊਹਾਂ ਸਮ ਠਾਕੁਰ ਸਮ ਕੇਰਾ ਅੰਤਰ ਜਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹਿ ਅਨਹਦ ਸਬਦ ਅਗਾਜਾ ਤਿਸ ਤਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹਿ ਅਨਹਦ ਸਬਦ ਅਗਾਜਾ ਤਿਸ ਤਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾ
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਹੁੰਦੇ ਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਆਏ ਅੱਜ ਦੇ ਪਾਵਨ ਹੁਕਮ ਨੇ, ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਨ ਕਰਨਾ ਕੀਤਾ। ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 621 ਅੰਗ ਤੇ ਸੁਭਾਈਮਾਨ ਹੈ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ, ਇਸ ਪਾਵਨ ਸ਼ਬਦ ਵਿੱਚ ਆਪਣਾ ਆਪਾ ਸਮੋ ਲਈਏ। ਬੜੇ ਧਿਆਨ ਨਾਲ, ਬੜੇ ਇਕਾਗਰਤਾ ਨਾਲ ਤੇ ਹਿਰਦੇ ਦੇ ਚਾਓ ਵਿੱਚ ਭਰ ਕੇ, ਅੰਦਰ ਸ਼ਰਧਾ ਵਿੱਚ ਭਰ ਕੇ, ਗੁਰ ਉਪਦੇਸ਼ ਲਈ ਮੰਨਣ ਦੀ ਬਿਰਤੀ ਬਣਾ ਕੇ ਆਓ ਪਾਵਨ ਸ਼ਬਦ ਵਿੱਚ ਆਪਣਾ ਆਪਾ ਇੱਕ ਮਿਕ ਕਰੀਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤ ਵਾਹਿਗੁਰੂ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ
ਸੋਠ ਰਾਗ ਵਿੱਚ ਇਹ ਸ਼ਬਦ ਗੁਰ ਅਰਜਨ ਪ੍ਰਤੱਖ ਹਰ ਮੇਰੇ ਸਹਿਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਇਸ ਨੂੰ ਰਾਗ ਦਾ ਸੰਬੰਧ ਜਿੱਥੇ ਸੋਠ ਨਾਲ ਦਿੱਤਾ ਉੱਥੇ ਤਾਲ ਦਾ ਸੰਬੰਧ ਤੀਜੇ ਘਰ ਵਿੱਚ ਗਾਵਨ ਦੀ ਹਦਾਇਤ ਕੀਤੀ ਹੈ। ਸ਼ਬਦ ਦੀ ਜੋ ਬੰਦਿਸ਼ ਹੈ ਉਹ ਚੌ ਪਦੇ, ਪਦੇ ਦੇ ਅਰਥ ਨੇ ਬੰਦ, ਚਾਰ ਬੰਦ ਵਾਲਾ ਇਹ ਸ਼ਬਦ ਹੈ। ਹਜ਼ੂਰ ਆਰੰਭ ਵਿੱਚ ਉਸ ਇੱਕ ਓਮਕਾਰ ਸਤਿਗੁਰ ਪ੍ਰਸਾਦ ਦੇ ਬੋਲ ਉਚਾਰਨ ਕਰਦੇ ਨੇ। ਆਓ ਆਪਣੀ ਸੁਰਤ ਨੂੰ ਇੱਕ ਵਾਰ ਜੋੜੀਏ, ਉਹ ਓਮਕਾਰ ਸਰੂਪ ਤਮਾਮ ਬ੍ਰਹਿਮੰਡ ਨੂੰ ਪੈਦਾਇਸ਼ ਕਰਕੇ ਮਾਲਕ ਤੇ ਪ੍ਰਤਪਾਲਕ ਆਪ ਅਤੇ ਆਕਾਰ ਭਾਵੇਂ ਕਿੰਨੇ ਵੀ ਬਣਾਵਣ ਮੇਰੇ ਪਾਤਸ਼ਾਹ, ਜੜ ਰਚਨਾ ਵੀ ਹੈ, ਪੱਥਰ ਪਹਾੜ ਆਦਿਕ ਕੁਝ ਚੇਤਨ ਰਚਨਾ ਹੈ, ਚੱਲਦੇ ਫਿਰਦੇ ਜੀਵ ਜੰਤੂ ਭਾਵੇਂ ਜੜ ਰਚਨਾ ਚਾਹੇ ਚੇਤਨ ਰਚਨਾ ਤਮਾਮ ਵਿੱਚ ਆਪ ਹੀ ਸਮੋਇਆ ਹੋਇਆ। ਉਹ ਤਮਾਮ ਆਕਾਰਾਂ ਦਾ ਨਿਰੰਕਾਰ ਸਰੂਪ ਉਸ ਨੂੰ ਮਿਲਣ ਦੇ ਲਈ, ਅਨੁਭਵ ਕਰਨ ਲਈ, ਜਾਣਨ ਲਈ ਤੇ ਆਪਣਾ ਆਪਾ ਇੱਕ ਮਿੱਟ ਕਰਨ ਦੇ ਲਈ ਲੋੜ ਹੈ ਸਤਿਗੁਰੂ ਦੀ ਕਿਰਪਾ ਦੀ। ਸਤਿਗੁਰ ਪ੍ਰਸਾਦ ਹੋ ਜਾਏ, ਉਸ ਦੀ ਕਿਰਪਾ ਦੁਆਰਾ ਅਸੀਂ ਵਾਹਿਗੁਰੂ ਜੀ ਨੂੰ ਜਾਣ ਸਕਦੇ ਹਾਂ ਜੀ।
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ,
ਮਿਲ ਪੰਚੋ, ਇੱਥੇ ਪੰਚੋ ਦੇ ਅਰਥ ਨੇ ਪੈਂਚ, ਜਿਵੇਂ ਸਰਪੰਚ ਮੈਂਬਰ ਪੈਂਚ। ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਅੰਦਰ ਇੱਕ ਬੜਾ ਸਹਿਮ ਸੀ, ਪੰਜ ਵਿਕਾਰਾਂ ਨੇ ਮੇਰਾ ਆਪਣਾ ਆਪਾ ਘੇਰਿਆ ਤੇ ਹਰ ਵੇਲੇ ਸਹਿਮ ਵਿੱਚ ਜ਼ਿੰਦਗੀ ਮਰਦੀ ਜਾਂਦੀ, ਕਦੇ ਮਨ ਬੇਖੌਫ ਨਾ ਹੁੰਦਾ, ਨਿਸ਼ਚਿੰਤ ਨਾ ਹੁੰਦਾ। ਤੇ ਫਿਰ ਜਿਹੜਾ ਸਹਿਸਾ ਸੀ ਉਹ ਜੇ ਪੰਚ ਜਣਾਂ ਨੂੰ ਮਿਲੇ ਉਹਨਾਂ ਰਾਹੀਂ ਵੀ ਮੇਰਾ ਅੰਦਰਲਾ ਸਹਿਮ ਉਹ ਸ਼ੰਸਾ ਚੁੱਕਿਆ ਨਾ ਗਿਆ।
ਸਿੱਖਦਾਰੋ ਨਹਿਪਤੀ ਆਇਆ,
ਤੇ ਉਹਨਾਂ ਤੋਂ ਵੱਡੇ ਤਾਕਤਵਰ ਬਾਦਸ਼ਾਹਾਂ ਦੇ ਕੋਲ ਗਿਆ ਵੀ ਮੇਰਾ ਅੰਦਰਲਾ ਆਪਾ ਭਤੀਜਿਆ ਨਾ, ਅੰਦਰ ਤਸੱਲੀ ਨਾ ਹੋਈ ਵੀ ਵੱਡੇ ਵੱਡੇ ਰਾਜੇ ਲੋਕ ਉਹ ਜਿਹੜੇ ਬਹੁਤ ਸ਼ਕਤੀ ਦੇ ਮਾਲਕ ਸਨ ਉਹ ਮੇਰੇ ਅੰਦਰ ਵਰਤਦੀ ਵਿਕਾਰਾਂ ਦੀ ਸ਼ਕਤੀ ਤੇ ਕਾਬੂ ਪਾ ਸਕਣਗੇ ਨਹੀਂ, ਉਹਨਾਂ ਰਾਹੀਂ ਵੀ ਮੇਰਾ ਅੰਦਰਲਾ ਆਪਾ ਭਤੀਜਿਆ ਨਾ, ਅੰਦਰ ਤਸੱਲੀ ਨਾ ਹੋਈ ਜੀ।
ਉਮਰਾਵ ਉਹ ਆਗਾ ਚੇਰਾ,
ਜਿਹੜੇ ਉਮਰਾਵ ਲੋਕ ਸਨ ਬਾਦਸ਼ਾਹਾਂ ਦੇ ਅੱਗੇ ਹੁਕਮਰਾਨ ਰੱਖੇ ਹੋਏ ਸਨ, ਕਹਿੰਦੇ ਨੇ ਉਹਨਾਂ ਦੇ ਰਾਹੀਂ ਵੀ ਮੈਨੂੰ ਇਹ ਨਾ ਮਹਿਸੂਸ ਹੋ ਸਕਿਆ ਵੀ ਮੇਰਾ ਅੰਦਰਲਾ ਝਗੜਾ ਮੁੱਕ ਜਾਏਗਾ। ਉਮਰਾਵੋ ਆਗਾ ਚੇਰਾ, ਉਹ ਤੇ ਅੱਗੇ ਹੀ ਆਪ ਅੰਦਰਲੇ ਝਗੜੇ ਵਿੱਚ ਫਸੇ ਹੋਏ ਸਨ। ਇਹ ਤੇ ਹਕੀਕਤ ਹੈ ਜਿਸ ਦਾ ਆਪਣਾ ਝਗੜਾ ਨਹੀਂ ਮੁੱਕਿਆ, ਕਹਿਤ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਵਾਇਆ, ਇਹ ਅੰਦਰ ਪੰਜ ਝਗੜਾਲੂ ਬਣ ਬੈਠੇ ਸਨ। ਹੁਣ ਇਹਨਾਂ ਤੋਂ ਛੁਟਕਾਰਾ, ਨਾ ਕੋਈ ਪੰਚ ਲੋਕ, ਨਾ ਬਾਦਸ਼ਾਹ ਲੋਕ, ਨਾ ਕੋਈ ਸਰਕਾਰੀ ਹੁਕਮਰਾਨ ਲੋਕ ਉਹ ਮੇਰਾ ਝਗੜਾ ਮੁਕਾ ਸਕੇ ਜੀ।
ਮਿਲ ਰਾਜਨ ਰਾਮ ਨਿਬੇਰਾ,
ਹੁਣ ਰਾਜਨ ਰਾਮ ਨੂੰ ਮਿਲੇ, ਜੋ ਵੱਡੇ ਵੱਡੇ ਰਾਜਿਆਂ ਦਾ ਰਾਜਾ ਸੀ, ਤਿਲ ਹੋ ਸਭ ਰਾਜਨ ਕੀ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਜੋ ਦੁਸ਼ਟਾਂ ਨੂੰ ਦਾਹ ਕਰ ਸਕਦੇ ਸੀ, ਸਾੜ ਸਕਦੇ ਸਨ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ, ਜਿਹੜਾ ਮੇਰੇ ਜੀਵਨ ਦਾ ਮਾਲਕ, ਜਿਹੜਾ ਮੇਰੇ ਅੰਦਰ ਦੇ ਸੂਖਸ਼ਮ ਸਰੀਰ ਦਾ ਮਾਲਕ। ਇਹ ਗੱਲ ਜ਼ਰੂਰ ਧਿਆਨ 'ਚ ਰੱਖਿਓ, ਸਥੂਲ ਸਰੀਰ, ਕਾਰਨ ਸਰੀਰ, ਤੇ ਸੂਖਸ਼ਮ ਸਰੀਰ ਬਣਾਵਣ ਵਾਲੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਉਹ ਮਾਲਕ ਤੇ ਉਹ ਹੈ। ਜੇ ਉਸਦੀ ਸ਼ਰਨ ਨਾ ਜਾਵਾਂਗੇ ਧਿਆਨ 'ਚ ਰੱਖ ਲਿਓ ਇਹ ਪੰਜ ਮੇਰੇ ਤੇ ਹਾਵੀ ਹੋ ਜਾਣਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰ ਪ੍ਰਬਲ ਹੋ ਜਾਣਗੇ। ਉਸ ਮਾਲਕ ਅੱਗੇ ਜਾ ਪੁਕਾਰ ਕਰਨਾ, ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ, ਰਹਾਓ ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੇਂ ਆਏ ਸ਼ਰਨ ਤੁਹਾਰੇ। ਇਹ ਪੰਜ ਸਨ ਬਖਾਦੀ, ਇਹ ਸਨ ਝਗੜਾਲੂ, ਇਹ ਸਨ ਬੜੇ ਤਾਕਤਵਰ ਅਤੇ ਮੈਂ ਸਾਂ ਇੱਕ ਗਰੀਬੜਾ ਜੀਵ ਆਤਮਾ, ਇਹਨਾਂ ਪੰਜਾਂ ਅੱਗੇ ਮੇਰਾ ਜ਼ੋਰ ਨਹੀਂ ਚੱਲਦਾ। ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਤੁਸੀਂ ਤਾਂ ਰੱਖਿਆ ਕਰਨ ਵਾਲੇ ਹੋ, ਮੈਨੂੰ ਇਹਨਾਂ ਤੋਂ ਰੱਖ ਲਓ, ਮੈਨੂੰ ਇਹਨਾਂ ਤੋਂ ਬਚਾ ਲਓ। ਖੇਦ ਕਰੇ ਔਰ ਬਹੁਤ ਸੰਤਾਵੇਂ, ਬੜਾ ਸਤਾਉਂਦੇ ਨੇ ਮੈਨੂੰ, ਬੜਾ ਖੇਦ ਦੁੱਖ ਦਿੰਦੇ ਨੇ ਮੈਨੂੰ। ਪਰ ਇਹ ਗੱਲ ਸੱਚ ਹੈ ਨਾ, ਜਿਸ ਨੂੰ ਖੇਦ ਮਿਲੇਗਾ ਦੁੱਖ ਮਿਲੇਗਾ ਉਹ ਚੈਨ ਨਾਲ ਕਿੱਥੋਂ ਬੈਠ ਸਕੇਗਾ। ਖੇਦ ਕਰੇ ਔਰ ਬਹੁਤ ਸੰਤਾਵੇਂ, ਨਾ ਮੇਰੀ ਸ਼ਾਂਤੀ ਰਹਿਣ ਦਿੱਤੀ ਉਹਨਾਂ, ਨਾ ਮੇਰਾ ਧੀਰਜ ਰਹਿਣ ਦਿੱਤਾ, ਨਾ ਮੇਰਾ ਅੰਦਰ ਸੰਤੋਖ ਰਹਿਣ ਦਿੱਤਾ, ਨਾ ਮੇਰਾ ਆਚਰਨ ਰਹਿਣ ਦਿੱਤਾ, ਨਾ ਮੇਰੇ ਅੰਦਰ ਇੰਨਾ ਨਿਮਰਤਾ ਰਹਿਣ ਦਿੱਤੀ। ਇਹਨਾਂ ਪੰਜਾਂ ਨੇ ਮੇਰੇ ਅੰਦਰ ਬੜਾ ਹੀ ਝਗੜਾ ਪਾਇਆ। ਐ ਮੇਰੇ ਰਾਜਨ ਰਾਮ, ਆਪ ਕਿਰਪਾ ਕਰ ਦਿਓ। ਵਾਹਿਗੁਰੂ ਜੀ ਨੇ ਰਹਿਮਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਨਵੇੜਾ ਕਰ ਦਿੱਤਾ। ਗੱਲ ਧਿਆਨ 'ਚ ਰੱਖਿਓ, ਕੈਸਾ ਨਵੇੜਾ ਕਰਨ ਦੇ ਲਈ ਨਕਸ਼ਾ ਬਣ ਗਿਆ। ਹੁਣ 10 ਨਾਰੀ ਮੈਂ ਕਰੀ ਤੁਹਾਗਣ, ਉਹ ਜਿਹੜੀਆਂ 10 ਨਾਰੀ ਤੋਂ ਮੁਰਾਦ ਹੈ 5 ਗਿਆਨ ਇੰਦਰੀਏ ਤੇ 5 ਕਰਮ ਇੰਦਰੀਏ, ਜਿਨ੍ਹਾਂ ਨਾਲ ਇਹ ਮੇਰਾ ਜੀਵ ਆਤਮਾ ਮਾਲਕ ਬਣ ਕੇ ਉਹਨਾਂ ਦੇ ਨਾਲ ਜੁੜਿਆ ਬੈਠਾ ਸੀ। ਇਹ ਸੁਹਾਗਣਾਂ ਬਣੀਆਂ ਬੈਠੀਆਂ ਸਨ, ਕਿਉਂਕਿ ਪਿੱਛੇ ਸ਼ਕਤੀ ਤੇ ਇਹ ਗੱਲ ਧਿਆਨ 'ਚ ਰੱਖ ਲਿਓ, ਅੰਦਰ ਦੇ ਮਨ ਦੀ ਹੈ ਨਾ, ਮਨ ਕਰਕੇ ਤੇ ਅੱਖਾਂ, ਮਨ ਕਰਕੇ ਕੰਨ, ਮਨ ਕਰਕੇ ਨੱਕ ਤੇ ਮਨ ਕਰਕੇ ਰਸਨਾ ਤੇ ਮਨ ਕਰਕੇ ਤਵਚਾ ਰਸਾਂ ਨੂੰ ਮਾਣਦੇ। ਜੇ ਮਨ ਬੇਹੋਸ਼ ਹੋਵੇ, ਸੁੱਤਾ ਹੋਇਆ ਹੋਵੇ, ਅੱਖਾਂ ਤੇ ਨੱਕ ਕੰਨ ਰਸਨਾ ਤੇ ਤਵਚਾ ਕੁਝ ਵੀ ਅਹਿਸਾਸ ਨਹੀਂ ਕਰ ਸਕਦੇ, ਉਹ ਜਿਹੜਾ ਅੰਦਰਲਾ ਆਪਾ ਮਨ ਰਾਜਾ ਇਹਨਾਂ ਦੇ ਨਾਲ ਮਿਲਿਆ ਹੋਇਆ, ਇਹਨਾਂ ਨੂੰ ਸੁਹਾਗਣਾ ਕਰੀ ਬੈਠਾ ਸੀ, ਹੁਣ ਮਨ ਨੂੰ ਖਿੱਚ ਲਿਆ ਵਿੱਚੋਂ, ਮਨ ਤੇ ਧਿਆਨ 'ਚ ਜੁੜ ਗਿਆ, ਮਨ ਤੇ ਸੁਰਤ ਰਾਹੀਂ ਸ਼ਬਦ ਵਿੱਚ ਚਲਾ ਗਿਆ, ਮਨ ਅੰਦਰੋਂ ਵਾਹਿਗੁਰੂ ਵਾਹਿਗੁਰੂ ਵਿੱਚ ਚਲਾ ਗਿਆ। ਜਦੋਂ ਮਨ ਨੇ ਸਾਥ ਛੱਡ ਦਿੱਤਾ, ਇਹ 10 ਦੀਆਂ 10 5 ਗਿਆਨ ਇੰਦਰੀਏ 5 ਕਰਮ ਇੰਦਰੀਏ ਦੁਹਾਗਲਾ ਹੋ ਗਈਆਂ, ਖਸਮ ਤੋਂ ਪਤੀ ਤੋਂ ਰਹਿਤ ਹੋ ਗਈਆਂ, ਕੁਝ ਨਹੀਂ ਸਰ ਕਰ ਸਕਦੀਆਂ। 10 ਨਾਰੀ ਮੈਂ ਕਦੇ ਦੁਹਾਗਣ, ਗੁਰ ਕਹਿਆ ਇਹ ਰਸਾ ਦਿਖਾਗਣ, ਗੁਰੂ ਨੇ ਸਮਝਾ ਦਿੱਤਾ ਇਹ ਤੇ ਵਿਸ਼ਿਆਂ ਦੀ ਅੱਗ ਵਿੱਚ ਰਸ ਲੈ ਕੇ ਖੁਦ ਵੀ ਸੜਦੀਆਂ ਤੇ ਜੀਵਾਤਮਾ ਨੂੰ ਮਨ ਨੂੰ ਵੀ ਪੰਜਾ ਸਾੜਦੀਆਂ। ਗੁਰ ਕਹਿਆ ਇਹ ਰਸਾ ਦਿਖਾਗਣ, ਇਹਨ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ। ਗੁਰੂ ਆਖਿਆ ਜਿਹੜਾ ਇਹਨਾਂ ਦਾ ਸੰਬੰਧ ਕਰਦਾ ਨਾ, ਉਹ ਆਪਣਾ ਜੀਵਨ ਅਧੋ ਗਤੀ ਤੇ ਲੈ ਜਾਂਦਾ ਹੈ, ਉਹ ਨਰਕ ਕਹੀਏ ਬਹੁਤ ਗਹਿਰੇ ਦੁੱਖਾਂ ਦੀ ਖੱਡ ਵਿੱਚ ਜਾ ਡਿੱਗਦਾ ਹੈ। ਗੁਰ ਕਹਿਆ ਰਸਾ ਬਖਾਗਣ, ਇਹ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ। ਗੁਰੂ ਨੇ ਕਿਵੇਂ ਰੱਖਿਆ ਕੀਤੀ? ਆਖਿਆ ਆਪਣੀ ਲਿਵ ਨੂੰ ਹਰੀ ਨਾਲ ਜੋੜ ਲੈ, ਧਿਆਨ 'ਚ ਵਾਹਿਗੁਰੂ ਵਸਾ ਲੈ, ਧਿਆਨ ਵਿੱਚ ਵਿਸ਼ੇ ਨਾ ਵਸਾ, ਧਿਆਨ ਵਿੱਚ ਦੁਨੀਆਂ ਨਾ ਵਸਾ, ਬਸ ਐਸੀ ਗੁਰੂ ਨੇ ਰਹਿਮਤ ਕਰ ਦਿੱਤੀ। ਹੁਣ ਹੰਗ ਮੇਲ ਸੀ ਮਸਲਤ ਛੋਡੀ, ਅੱਗੇ ਕੋਈ ਵੀ ਸਲਾਹ ਕਰਨੀ ਹੁੰਦੀ ਤੇ ਆਪਣੀ ਮਨ ਮਥਤਾ ਨਾਲ ਕਰਦਾ, ਕਹਿੰਦਾ ਮੈਂ ਸਲਾਹ ਕਰ ਲਾਂ, ਅੰਦਰ ਹੰਕਾਰ ਬੋਲਦਾ। ਹੁਣ ਹੰਗ ਮੇਲ ਸੀ ਮਸਲਤ ਛੋਡੀ, ਹੁਣ ਹੰਕਾਰ ਨਾਲ ਮੈਂ ਨਾਲ ਮਨ ਮੁਖਤਾ ਨਾਲ ਸਲਾਹ ਕਰਨੀ ਬੰਦ ਕਰ ਦਿੱਤੀ। ਹੁਣ ਆਖਿਆ ਮੈਂ ਆਪਣਾ ਸਲਾਹਕਾਰ ਗੁਰੂ ਨੂੰ ਬਣਾਵਾਂਗਾ, ਹੁਣ ਮੈਂ ਆਪਣਾ ਸਲਾਹਕਾਰ 5 ਪਿਆਰਿਆਂ ਨੂੰ ਬਣਾਵਾਂਗਾ, ਹੁਣ ਮੈਂ ਆਪਣਾ ਸਲਾਹਕਾਰ ਸਾਧ ਸੰਗਤ ਨੂੰ ਬਣਾਵਾਂਗਾ। ਬਸ ਹੰਗ ਮੇਲ ਸੋ ਮਸਲਤ ਛੋਡੀ, ਗੁਰ ਕਹਿਆ ਇਹ ਮੂਰਖ ਹੋ ਗਈ, ਇਹੋ ਨੀ ਘਰ ਘਰ ਕਹੀ ਨਾ ਪਾਏ, ਹਮ ਗੁਰ ਰੱਖੇ ਹਰ ਨਿਵ ਲਾਏ। ਗੱਲ ਥੋੜ੍ਹੀ ਧਿਆਨ 'ਚ ਰੱਖ ਲਿਓ, ਇਹ ਜਿਹੜਾ ਅੰਦਰਲਾ ਆਪਾ ਜੀਵ ਆਤਮਾ 5 ਵਿਕਾਰਾਂ ਨਾਲ ਜੁੜਿਆ ਹੋਇਆ ਸੀ, ਇਹਨੂੰ ਘਰ ਨਹੀਂ ਮਿਲਦਾ। ਇਹ ਉਮੀਦ ਹਰ ਘਰ ਕਹਿਣ ਨਾ ਪਾਏ ਤੇ ਸਤਿਗੁਰੂ ਕਹਿਣ ਲੱਗੇ ਇਹ ਤੂੰ ਨਹੀਂ ਕਰਿਆ। ਪਸ਼ੂ ਦਾ ਘਰ ਮਿਲੇ ਉੱਥੇ ਵੀ ਨਹੀਂ ਰਹਿੰਦਾ, ਪੰਛੀ ਦਾ ਘਰ ਮਿਲੇ ਕਿੱਥੇ ਵੀ ਨਹੀਂ ਟਿਕਾਣਾ। ਅਨੇਕ 84 ਲੱਖ ਜੀਵਾਂ ਦੇ ਐਸੇ ਘਰ ਹਮ ਬਹੁਤ ਵਸਾਏ ਪਰ ਕੋਈ ਘਰ ਵਿੱਚ ਵੀ ਟਿਕਾਣਾ ਨਾ ਮਿਲਿਆ, ਕਿਉਂਕਿ ਜਿੰਨੀ ਦੇਰ ਨਿੱਜ ਘਰ ਵਿੱਚ ਨਹੀਂ ਸੀ ਜਾਂਦਾ। ਬਸ ਗੁਰੂ ਨੇ ਰਹਿਮਤ ਕਰਕੇ ਇਹ ਸਮਝਾ ਦਿੱਤਾ। ਹੁਣ ਜਾ ਪ੍ਰਭੂ ਅੱਗੇ ਅਰਦਾਸ, ਜਦੋਂ ਬੇਨਤੀ ਕਰਦਾ ਮੈਂ ਬੇਨਤੀ ਕਰਾਂ, ਹੁਣ ਕੀ ਕਹਿੰਦਾ, ਕਰੋ ਤਪਾਵਸ ਪ੍ਰਭ ਸਰਬਾਗ, ਤਪਾਵਸ ਦੇ ਅਰਥ ਨੇ ਨਿਆ ਕਰੋ, ਮੇਰਾ ਨਿਬੇੜਾ ਕਰੋ। ਹੇ ਪ੍ਰਭੂ ਤੁਸੀਂ ਸਰਬੱਗ ਹੋ, ਦੱਸੋ ਨਾ ਇਸ ਸਰੀਰ ਦਾ ਮਾਲਕ ਮਨ ਹੈ, ਇਸ ਸਰੀਰ ਦਾ ਹੰਕਾਰ ਮਾਲਕ ਹੈ, ਇਹ ਸਰੀਰ ਵਿੱਚ ਰਹਿੰਦੇ 5 ਵਿਕਾਰ ਇਸਦੇ ਮਾਲਕ ਨੇ। ਕਰੋ ਤਪਾਵਸ ਪ੍ਰਭ ਸਰਬਾਗ, ਪ੍ਰਭ ਹੱਸ ਬੋਲੇ ਕੀਏ ਮਿਆਏ, ਮਿਲ ਰਾਜਨ ਰਾਮ ਨਬੇਰਾ, ਪ੍ਰਭ ਹੱਸ ਬੋਲੇ ਕੀਏ ਮਿਆਏ, ਸਗਲ ਦੇਤ ਮੇਰੀ ਸੇਵਾ ਲਾਏ। ਪ੍ਰਭੂ ਹੱਸ ਕੇ ਕਹਿਣ ਲੱਗੇ, ਨਿਆ ਕੀਤਾ ਉਹਨਾਂ ਨੇ, ਕਹਿਣ ਲੱਗੇ ਦੇਖੋ ਇਹ 5 ਨੇ ਵਿਕਾਰ ਆਏ ਨੇ ਬਾਹਰੋਂ ਐਵੇਂ ਕਬਜ਼ਾ ਕਰੀ ਬੈਠੇ ਨੇ। ਆਹੋ ਜਿਹੜੇ 5 ਸਨ ਉਹਨਾਂ ਨੂੰ ਕੀ ਆਖਿਆ, ਤੁਸੀਂ ਇਸ ਜੀਵ ਆਤਮਾ ਦੇ ਸਿਰ ਚੜ ਕੇ ਇੱਧਰ ਹੁਕਮ ਕਰਕੇ ਨਹੀਂ ਕੁਝ ਕਰਾਉਣਾ, ਬਲਕਿ ਇਸ ਜੀਵ ਆਤਮਾ ਦੇ ਹੁਕਮ ਵਿੱਚ ਰਹਿਣਾ। ਸਗਲ ਦੂਤ ਮੇਰੀ ਸੇਵਾ ਲਾਏ, ਉਹ ਹੁਣ ਸੇਵਾ ਵਿੱਚ ਲਾ ਦਿੱਤੇ। ਉਹ ਜਿਹੜੇ 5 ਵਿਕਾਰ ਅੰਦਰ ਚੋਰੀ ਪੈ ਕਰਦੇ ਸਨ ਉਹ ਹੁਣ ਸੇਵਕ ਬਣ ਗਏ। ਲੋੜ ਅਨੁਸਾਰ ਮੈਂ ਬੇਨਤੀ ਕਰਾਂ, ਗੁਰੂ ਕਾ ਸਿੱਖ ਗ੍ਰਸਤ ਜੀਵਨ ਵਿੱਚ ਰਹਿ ਕੇ ਕਾਮ ਦੀ ਵਰਤੋਂ ਵੀ ਕਰਦਾ ਹੈ ਪਰ ਸਿਰ ਚੜ੍ਹ ਕੇ ਕਾਮ ਬੋਲ ਕੇ ਆਚਰਨ ਗਿਰਾਂਦਾ ਨਹੀਂ ਹੈ। ਉਹ ਕਦੀ ਗੁੱਸੇ ਵਿੱਚ ਕਿਸੇ ਵੀ ਸਮੇਂ ਨੂੰ ਮੈਂ ਬੇਨਤੀ ਕਰਾਂ ਡਿਸਿਪਲਿਨ ਵਿੱਚ ਰੱਖਣ ਦੇ ਲਈ, ਸ਼ਾਇਦ ਗੁੱਸੇ ਵਿੱਚ ਵੀ ਬੋਲਦਾ ਹੈ ਪਰ ਅੰਦਰੋਂ ਧਰ ਕੇ ਆਪਣਾ ਆਪਾ ਉਸ ਕ੍ਰੋਧ ਦੀ ਅੱਗ ਵਿੱਚ ਸੜਦਾ ਨਹੀਂ ਹੈ। ਹੁਣ ਸੇਵਾ ਵਿੱਚ ਲਾ ਦਿੱਤੇ ਨੇ। ਮੈਂ ਬੇਨਤੀ ਕਰਾਂ, ਪੈਸਾ ਕਮਾਉਂਦਾ ਇਕੱਠਾ ਵੀ ਕਰਦਾ ਪਰ ਲੋਭ ਦੇ ਅਧੀਨ ਹੋ ਕੇ ਉਸ ਪੈਸੇ ਨੂੰ ਪਾਪ ਨਾਲ ਇਕੱਠਾ, ਕਿਸੇ ਦਾ ਹੱਕ ਖੋਹ ਕੇ ਹੁਣ ਇਕੱਠਾ ਨਹੀਂ ਕਰਦਾ। ਇਹ ਸੱਚ ਹੈ, ਪਰਿਵਾਰ ਵਿੱਚ ਰਹਿੰਦਾ ਪਿਆਰ ਤੇ ਕਰਦਾ, ਨਫ਼ਰਤ ਤੇ ਨਹੀਂ ਕਰਦਾ ਪਰ ਮੋਹ ਦਾ ਕੀੜਾ ਬਣ ਕੇ ਪਰਿਵਾਰ ਵਾਸਤੇ ਜ਼ਿੰਦਗੀ ਸਮਰਪਿਤ ਕਰ ਦੇਣੀ, ਕਿਉਂਕਿ ਹੁਣ ਇਹ ਜਦੋਂ ਦੂਰ ਸਨ ਇਹ ਸੇਵਾ ਵਿੱਚ ਲੱਗ ਗਏ। ਹੰਕਾਰ ਦੁਨੀਆਂ ਦਾ ਕੰਮਕਾਰ ਕਰਨ ਲਈ ਮੈਂ ਵੀ ਬੋਲੀ ਬੋਲਦਾ ਪਰ ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਹੁਣ ਸਗਲ ਦੂਤ ਮੇਰੀ ਸੇਵਾ ਲਾਏ। ਬਸ ਸੱਚ ਇਹ ਸੀ, ਉਸ ਅਵਸਥਾ ਦੇ ਵਿੱਚ ਆ ਕੇ ਹੁਣ ਮਿਲ ਰਾਜਨ ਰਾਮ ਨਬੇੜਾ, ਉਸ ਵਾਹਿਗੁਰੂ ਪਰਮੇਸ਼ਵਰ ਜੀ ਨੇ ਨਬੇੜਾ ਕਰ ਦਿੱਤਾ, ਫੈਸਲਾ ਕਰ ਦਿੱਤਾ ਵੀ ਤੂੰ ਮਾਲਕ ਵਾ, ਤੂੰ ਆਪ ਇਸ ਘਰ ਦਾ ਮਾਲਕ ਹੈ, ਤੂੰ ਠਾਕਰ, ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇੜਾ। ਇਸ ਘਰ ਦਾ ਮਾਲਕ ਉਹ ਠਾਕਰ ਆਪ ਹੈ, ਨਾ ਕਿ ਮੈਂ ਆਖਾਂ ਮੇਰਾ ਸਰੀਰ ਹੈ, ਮੈਂ ਸਰੀਰ ਹਾਂ ਨਹੀਂ। ਸਾਹਿਬ ਕਹਿਣ ਲੱਗੇ, ਮਿਲ ਰਾਜਨ ਰਾਮ ਨਬੇੜਾ,
ਆਬੇ ਢੂੰਡਣ ਕਤ ਹੁਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ।
ਦੋ ਚੀਜ਼ਾਂ ਲੱਭਦਾ ਫਿਰਦਾ ਸੀ, ਇੱਕ ਤੇ ਵਿਕਾਰਾਂ ਦਾ ਇਲਾਜ ਲੱਭਦਾ ਫਿਰਦਾ ਸੀ, ਕੋਈ ਪੰਚਾਂ ਤੋਂ, ਕੋਈ ਬਾਦਸ਼ਾਹਾਂ ਤੋਂ, ਕੋਈ ਤਾਕਤਵਰਾਂ ਤੋਂ ਮੇਰਾ ਇਲਾਜ ਹੋ ਜਾਏ। ਕਹਿੰਦੇ ਨੇ ਉਹ ਵੀ ਹੁਣ ਲੱਭਣ ਦੀ ਲੋੜ ਨਹੀਂ। ਇੱਕ ਪਰਮੇਸ਼ਵਰ ਲੱਭਦਾ ਫਿਰਦਾ ਸੀ, ਹੁਣ ਕਹਿੰਦੇ ਨੇ ਅਬ ਢੂੰਡਣ ਕਤ ਹੋਣਾ ਜਾਈ, ਹੁਣ ਲੱਭਣ ਵਾਸਤੇ ਕਿਤੇ ਵੀ ਨਹੀਂ ਜਾਂਦਾ। ਗੋਬਿੰਦ ਭੇਟੇ, ਉਸ ਗੋਬਿੰਦ ਪਰਮੇਸ਼ਵਰ, ਗੋ ਕਹੀਏ ਧਰਤੀ, ਬਿੰਦ ਕਹੀਏ ਪ੍ਰਤਪਾਲਨਾ ਕਰਨ ਵਾਲਾ, ਗੋ ਕਹੀਏ ਇੰਦਰੀਆਂ, ਇੰਦਰੀਆਂ ਨੂੰ ਸੱਤਾ ਸਫੁਰਤੀ ਦੇਣ ਵਾਲਾ ਜੋ ਵਾਹਿਗੁਰੂ ਪਰਮੇਸ਼ਵਰ ਸੀ, ਉਸਦਾ ਹੁਣ ਮਿਲਣ ਹੋ ਗਿਆ। ਮੈਂ ਬੇਨਤੀ ਕਰਾਂਗਾ, ਹੈ ਤੇ ਸਾਡੇ ਸਾਰਿਆਂ ਕੋਲ ਪਰ ਸੁਰਤ ਦਾ ਮਿਲਾਪ ਨਹੀਂ ਹੁੰਦਾ, ਇਸ ਕਰਕੇ ਵਿਛੋੜਾ ਬਣਿਆ ਹੋਵੇ। ਉਹ ਘੱਟ ਘੱਟ ਵਿੱਚ ਹੈ, ਮੇਰੇ ਸਵਾਸ ਸਵਾਸ ਵਿੱਚ ਹੈ ਪਰ ਸੁਰਤ ਵਿਛੜੀ ਹੋਈ ਨੂੰ ਰਹਿਮਤ ਕਰ ਦਿੱਤੀ ਗੁਰੂ ਨੇ, ਉਸ ਗੋਸਾਈ ਗੋਬਿੰਦ ਦੇ ਨਾਲ ਮੇਰਾ ਮਿਲਾਪ ਕਰਾ ਦਿੱਤਾ ਜੀ।
ਰਹਾਓ
ਸ਼ਬਦ ਦੇ ਕੇਂਦਰੀ ਭਾਵ ਨੂੰ ਦਰਸਾਉਂਦਾ ਇਹ ਰਹਾਓ ਦਾ ਬੋਲ ਹੈ ਜੀ।
ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮੇਟੀ ਪੁਕਾਰਾ,
ਪ੍ਰਭ ਪ੍ਰਭੂ ਦੇ ਦਰਬਾਰ ਵਿੱਚ ਆ ਗਿਆ। ਮੈਂ ਬੇਨਤੀ ਕਰਾਂ, ਵਾਹਿਗੁਰੂ ਦੇ ਦਰਬਾਰ ਵਿੱਚ ਆ ਗਿਆ। ਹੁਣ ਜਿਹੜੀ ਪੁਕਾਰ ਅੱਗੇ ਕਰਦਾ ਫਿਰਦਾ ਸੀ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਉਹ ਹੁਣ ਪੁਕਾਰ ਕਰਨ ਲਈ ਮੁੱਕ ਗਈ। ਮੈਂ ਬੇਨਤੀ ਕਰਾਂਗਾ, ਇੱਕ ਹੁੰਦਾ ਹੈ ਬੋਲਣਾ, ਇੱਕ ਹੁੰਦਾ ਹੈ ਪੁਕਾਰ ਕਰਨਾ। ਜਦੋਂ ਕਿਸੇ ਵੇਦਨਾ ਵਿੱਚ, ਕਿਸੇ ਦਰਦ ਦੀ ਪੀੜਾ ਵਿੱਚ ਕੋਈ ਸਹਾਇਤਾ ਲਈ ਬੋਲਦਾ ਹੈ, ਉਹਨੂੰ ਪੁਕਾਰ ਕਿਹਾ ਜਾਂਦਾ ਹੈ। ਹੁਣ ਪੁਕਾਰ ਕਰਨ ਦੀ ਗੱਲ ਮੁੱਕ ਗਈ, ਕਿਉਂਕਿ ਪ੍ਰਭੂ ਦੇ ਚਰਨਾਂ ਵਿੱਚ ਆ ਕੇ ਪੁਕਾਰ ਕੀਤੀ, ਮਾਲਕ ਸੁਣ ਲਈ, ਨਿਬੇੜਾ ਕਰ ਦਿੱਤਾ, ਅੰਦਰ ਆਪਣਾ ਆਪਾ ਵਾਹਿਗੁਰੂ ਦੇ ਚਰਨਾਂ ਵਿੱਚ ਵਸ ਗਿਆ। ਤੇ ਹਕੀਕਤ ਕਹਿੰਦੇ ਨੇ ਉਸ ਅਵਸਥਾ ਵਿੱਚ ਹੁਣ ਜਦੋਂ ਪ੍ਰਭੂ ਦੇ ਦਰਬਾਰ ਆਏ ਤੇ ਸਾਰੀ ਪੁਕਾਰ ਮੁੱਕ ਗਈ ਜੀ।
ਲੱਭਦੇ ਆਪਣੀ ਪਾਈ ਤਾਂ ਕੱਤ ਆਵੇ ਕੱਤ ਜਾਈ।
ਲੱਭਦ ਜਿਸ ਨੂੰ ਲੱਭਦਾ ਸੀ ਉਹ ਹੁਣ ਪ੍ਰਾਪਤ ਹੋ ਗਈ ਲੱਭਣ ਵਾਲੀ ਆਪਣੀ ਵਸਤੂ। ਭਾਵੇਂ ਕਿੰਨਿਆਂ ਨੇ ਇਸ ਦਾ ਅਰਥ ਪ੍ਰਾਰਬਧ ਨਾਲ ਸੰਬੋਧਕ ਵੀ ਕੀਤਾ, ਪਰ ਉੱਥੇ ਪ੍ਰਾਰਬਧ ਹੈ, ਪ੍ਰਾਲਬਧ ਨਹੀਂ ਹੈ ਸ਼ਬਦ ਅਸਲ ਵਿੱਚ। ਤਾਂ ਲੱਭਦ ਜੋ ਲੱਭਦਾ ਸੀ, ਤਲਾਸ਼ ਕਰਦਾ ਸੀ, ਜਿਸ ਨੂੰ ਮਿਲਣਾ ਚਾਹੁੰਦਾ ਸੀ, ਉਹ ਆਪਣੀ ਵਸਤੂ ਹੁਣ ਪ੍ਰਾਪਤ ਹੋ ਗਈ। ਹੁਣ ਕੱਤ ਆਵੇ ਕੱਤ ਜਾਈ, ਹੁਣ ਕਿੱਥੇ ਆਏ ਜਾਏ। ਮੈਂ ਬੇਨਤੀ ਕਰਾਂ, ਇਹ ਸੱਚ ਹੈ। ਹੁਣ ਤੇ ਉਸ ਅਵਸਥਾ ਵਿੱਚ ਆਪਣਾ ਆਪਾ ਇੱਕ ਥਾਂ ਤੇ ਟਿਕ ਗਿਆ। ਗੁਰੂ ਆਖਿਆ ਭਟਕਣਾ ਬੰਦ ਕਰ, ਐਵੇਂ ਨਾ ਉਸ ਨੂੰ ਥਾਂ ਥਾਂ ਤੇ ਤਲਾਸ਼ ਕਰਦਾ ਫਿਰ। ਉਹ ਤੇ ਤੇਰਾ ਆਪਣਾ ਆਪਾ, ਉਹ ਤਾਂ ਤੇਰੇ ਸਰੀਰ ਦਾ ਰੋਮ ਰੋਮ ਵਿੱਚ ਰਲਿਆ ਹੋਇਆ, ਤੇ ਤੇਰਾ ਪ੍ਰਭੂ ਤੇਰੇ ਪਾਸ ਹੈ। ਹੁਣ ਕਿੱਥੇ ਆਵੇ ਤੇ ਕਿੱਥੇ ਜਾਏ, ਹੁਣ ਆਵਣਾ ਜਾਣਾ ਉਸਦਾ ਮੁੱਕ ਗਿਆ ਹੈ ਜੀ।
ਤਹਿ ਸੱਚ ਨਿਆਏ ਨਿਬੇਰਾ,
ਉੱਥੇ ਸੱਚ ਨਿਆ, ਉੱਥੇ ਨਿਆਂ ਕਰਕੇ ਨਿਬੇੜਾ ਕਰ ਦਿੱਤਾ ਜਾਂਦਾ। ਮੈਂ ਇੱਕ ਬੇਨਤੀ ਕਰਦੇ ਹਾਂ, ਦੁਨੀਆਂ ਦੇ ਝਗੜਿਆਂ ਵਿੱਚ ਸ਼ਾਇਦ ਕਿਸੇ ਸਮੇਂ ਕਿਸੇ ਨੂੰ ਗਿਲਾ ਰਹਿ ਜਾਏ ਵੀ ਮੇਰੇ ਨਾਲ ਨਿਆਂ ਠੀਕ ਨਹੀਂ ਹੋਇਆ, ਮੇਰਾ ਨਿਬੇੜਾ ਨਹੀਂ ਕੀਤਾ ਗਿਆ। ਪਰ ਮਾਲਕ ਦਾ ਦਰ ਘਰ ਐਸਾ, ਤਹਿ ਸੱਚ ਨਿਆਏ, ਉੱਥੇ ਸੱਚ ਨਿਆਂ ਹੈ। ਸ਼ਾਇਦ ਦੁਨੀਆਂ ਦੀ ਕਚਹਿਰੀ ਚੋਂ ਕੋਈ ਬਚ ਜਾਏ ਤੇ ਬਚ ਜਾਏ, ਪਰ ਰੱਬ ਦੀ ਕਚਹਿਰੀ ਚੋਂ ਕੋਈ ਨਹੀਂ ਬਚ ਸਕਦਾ। ਤਹਿ ਸੱਚ ਨਿਆਏ ਨਿਬੇੜਾ, ਹਜ਼ੂਰ ਕਹਿੰਦੇ ਨੇ, ਅਗਲੀ ਪੰਕਤੀ ਵੱਲ ਧਿਆਨ ਦਿਓ।
ਉਹ ਸਮ ਠਾਕੁਰ ਸਮ ਚੇਰਾ,
ਇੱਥੇ ਠਾਕੁਰ ਦੇ ਅਰਥ ਮੈਂ ਬੇਨਤੀ ਕਰਾਂ ਪ੍ਰਮਾਤਮਾ ਨੂੰ ਸੰਬੋਧਕ ਨਹੀਂ ਹੈ। ਜਦੋਂ ਅਸੀਂ ਪੜ੍ਹਦੇ ਨਾ ਤੂੰ ਠਾਕੁਰ ਤਿੰਨ ਤੈ ਅਰਦਾਸ, ਉੱਥੇ ਠਾਕੁਰ ਦਾ ਅਰਥ ਵਾਹਿਗੁਰੂ ਪਰਮੇਸ਼ਵਰ ਹੈ। ਜਦੋਂ ਇੱਥੇ ਸਮ ਠਾਕੁਰ ਤੇ ਸਮ ਚੇਰਾ ਦੀ ਗੱਲ ਹੈ, ਇੱਥੇ ਚੇਰਾ ਦੇ ਅਰਥ ਨੇ ਨੌਕਰ ਤੇ ਠਾਕੁਰ ਦੇ ਅਰਥ ਨੇ ਮਾਲਕ। ਭਾਵੇਂ ਕੋਈ ਮਾਲਕ ਹੋਵੇ, ਭਾਵੇਂ ਨੌਕਰ ਹੋਵੇ, ਚਾਹੇ ਵੱਡਾ ਅਮੀਰ ਹੋਵੇ ਤੇ ਚਾਹੇ ਗਰੀਬ ਹੋਵੇ, ਮਾਲਕ ਇਹ ਨਹੀਂ ਦੇਖਦਾ ਵੀ ਮੈਂ ਅਮੀਰ ਦੇ ਹੱਕ ਵਿੱਚ ਫੈਸਲਾ ਦੇਵਾਂ। ਮੈਂ ਬੇਨਤੀ ਕਰਾਂ, ਪੁਰਾਤਨ ਸਮਿਆਂ ਦੀ ਕੁਝ ਗੱਲ ਐਸੀ ਰਹੀ ਵੀ ਵੱਡੀ ਲੈ ਕੇ ਹੱਕ ਗਵਾਏ, ਐਸਾ ਰਿਹਾ ਵੱਡੀ ਮਿਲ ਗਈ, ਹੱਕ ਦੀ ਗੱਲ ਸੱਚ ਦੀ ਗੱਲ ਛੱਡ ਦਿੱਤੀ ਗਈ। ਵੱਡਿਆਂ ਵੱਡਿਆਂ ਮਾਲਕਾਂ ਦੇ ਹੱਕ ਵਿੱਚ, ਅਮੀਰਾਂ ਦੇ ਹੱਕ ਵਿੱਚ ਗੱਲ ਹੁਕਮਰਾਨਾ ਕਿਤੇ ਸ਼ਾਇਦ ਕਰ ਦਿੱਤੀ ਹੋਵੇ, ਪਰ ਰੱਬ ਦੇ ਘਰ ਵਿੱਚ ਐਸਾ ਨਹੀਂ ਹੈ। ਮੈਂ ਇੱਕ ਧਰਮ ਗ੍ਰੰਥ 'ਚ ਗਾਥਾ ਪੜ੍ਹੀ, ਇੱਕ ਬੰਦੇ ਨੇ, ਪੁਰਾਤਨ ਗੱਲ, 1,000 ਰੁਪਇਆ ਕਿਸੇ ਨੂੰ ਦਿੱਤਾ। ਉਸ ਸਮੇਂ 1,000 ਰੁਪਇਆ ਵੀ ਅੱਜ ਦੇ ਸ਼ਾਇਦ ਲੱਖ ਵਰਗੇ ਸੀ। ਹੁਣ ਜਦੋਂ ਵਾਪਸ ਮੰਗਿਆ, ਕਹਿੰਦਾ ਮੈਂ ਨਹੀਂ ਦੇਣਾ। ਉਹ ਕਹਿੰਦਾ ਵੀ ਤੈਨੂੰ ਹੁਕਮਰਾਨ ਕੋਲ ਲੈ ਕੇ ਜਾਵਾਂਗਾ। ਕਹਿੰਦਾ ਚੱਲ, ਹੁਣ ਕਹਿੰਦਾ ਚੱਲ ਹੁਕਮਰਾਨ ਕੋਲ। ਹੁਣ ਚੱਲ ਪਏ, ਨਜ਼ਦੀਕ ਜਾ ਕੇ ਪਤਾ ਕੀ ਕਹਿੰਦਾ? ਕਹਿੰਦਾ ਵੀ ਮੈਂ ਨਹੀਂ ਜਾਣਾ। ਕਹਿੰਦਾ ਵੀ 5 ਮੀਲ ਤੇ ਚੱਲ ਕੇ ਆਇਆ, ਹੁਣ ਕੀ ਹੋ ਗਿਆ? ਕਹਿੰਦਾ ਗੱਲ ਇਹ ਆ, ਦੇਖ ਤੇਰੇ ਕੋਲ ਘੋੜੀ, ਤੂੰ ਪਾਇਆ ਪੈਂਟ ਕੋਟ, ਤੇਰਾ ਅਮੀਰੀ ਲਿਬਾਸ ਦੇਖ ਕੇ ਉਸ ਫੈਸਲਾ ਦੇਣ ਵਾਲੇ ਹੁਕਮਰਾਨ ਨੇ ਤੇਰੇ ਹੱਕ ਵਿੱਚ ਫੈਸਲਾ ਦੇ ਦਿਆ। ਹਾਂ, ਜਾ ਸਕਦਾ, ਇੱਕ ਕੰਮ ਕਰ, ਆ ਘੋੜੀ ਆਪਣੀ ਮੈਨੂੰ ਦੇ ਦੇ, ਤੂੰ ਥੱਲੇ ਚੱਲ, ਆ ਜਿਹੜਾ ਪੈਂਟ ਕੋਟ ਤੂੰ ਪਾਇਆ ਉਹ ਮੈਨੂੰ ਦੇ ਦੇ, ਮੈਂ ਪੈਂਟ ਕੋਟ ਪਾ ਕੇ ਘੋੜੀ ਤੇ ਚੜ੍ਹ ਕੇ ਜਾਵਾਂਗਾ, ਕੱਪੜੇ ਮੇਰੇ ਪਾ ਲੈ, ਚੱਲ ਹੁਕਮਰਾਨ ਕੋਲ। ਕਹਿੰਦਾ ਚੱਲ ਠੀਕ ਹੈ, ਘੋੜੀ ਦੇ ਦਿੱਤੀ, ਆਪਣੇ ਕੱਪੜੇ ਦੇ ਦਿੱਤੇ। ਜਦੋਂ ਹੁਕਮਰਾਨ ਦੇ ਕੋਲ ਗਿਆ, ਉਹ ਹੁਣ ਜਿਸਨੇ ਪੈਸੇ ਲੈਣੇ ਸੀ ਕਹਿੰਦਾ ਜਨਾਬ ਇਸਨੇ ਮੇਰੇ ਕੋਲੋਂ 1000 ਰੁਪਇਆ ਲਿਆ, ਇਹ ਵਾਪਸ ਨਹੀਂ ਕਰਦਾ, ਪੁੱਛੋ ਇਸ ਨੂੰ। ਉਹ ਹੁਣ ਅੱਗੋਂ ਕਹਿੰਦਾ ਜੀ ਜਨਾਬ ਇਹਦਾ ਤਾਂ ਦਿਮਾਗ ਖਰਾਬ ਹੋ ਗਿਆ। ਕਹਿੰਦਾ ਕਿਉਂ? ਕਹਿੰਦਾ ਇਹ ਤਾਂ ਜਿਹੜੀ ਚੀਜ਼ ਮੇਰੀ ਹੈ ਸਾਰਿਆਂ ਨੂੰ ਕਹਿੰਦਾ ਵੀ ਮੇਰੀ, ਇਹਨੂੰ ਪੁੱਛੋ ਇਹ ਕਹੇਗਾ ਵੀ ਇਹ ਘੋੜੀ ਵੀ ਮੇਰੀ ਹੈ, ਆ ਜਿਹੜੇ ਤੂੰ ਕੱਪੜੇ ਪਾਏ ਨੇ ਇਹ ਵੀ ਮੇਰੇ ਨੇ। ਉਹ ਕਹਿੰਦਾ ਵੀ ਕਿਉਂ? ਕਹਿੰਦਾ ਵੀ ਹਾਂ ਜਨਾਬ, ਇਹ ਘੋੜੀ ਮੇਰੀ ਹੈ, ਇਹ ਕੱਪੜੇ ਮੇਰੇ ਨੇ। ਉਹ ਫੈਸਲਾ ਦੇਣ ਵਾਲਾ ਕਹਿੰਦਾ ਵੀ ਸੱਚਮੁੱਚ ਹੀ ਬੰਦੇ ਦਾ ਦਿਮਾਗ ਖਰਾਬ ਹੋਇਆ, ਇਹ ਘੋੜੀ 'ਤੇ ਚੜਿਆ, ਕੱਪੜੇ ਪਾਏ ਨੇ, ਇਸ ਨੂੰ ਵੀ ਕਹੀ ਜਾਂਦਾ ਮੇਰੇ ਨੇ। ਮੈਂ ਬੇਨਤੀ ਕਰਾਂ, ਪੁਰਾਤਨ ਸਮਿਆਂ ਵਿੱਚ ਹੋ ਸਕਦਾ ਕਿ ਕੋਈ ਐਸਾ ਹੁਕਮਰਾਨ ਕਿਸੇ ਅਮੀਰ ਨੂੰ ਵੇਖ ਕੇ ਅਮੀਰ ਦੇ ਹੱਕ ਵਿੱਚ ਫੈਸਲਾ ਦੇ ਦੇਵੇ, ਪਰ ਰੱਬ ਦੇ ਘਰ ਵਿੱਚ ਐਸਾ ਨਹੀਂ ਹੈ। ਤਹਿ ਸਾਚ ਨਿਆਇ ਨਿਬੇੜਾ, ਉਹਾਂ ਸਮ ਠਾਕੁਰ ਸਮ ਚੇਰਾ। ਚਾਹੇ ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਵੀ ਗੁਨਾਹ ਕੀਤਾ ਹੋਵੇਗਾ, ਮੈਂ ਬੇਨਤੀ ਕਰਾਂ ਉਹ ਮਾਲਕ ਸਜ਼ਾ ਦੇਣ ਲੱਗਿਆ ਇਹ ਨੂੰ ਦੇਖਦਾ ਹੈ, ਬਾਦਸ਼ਾਹ ਇਹ ਨੂੰ ਦੇਖਦਾ ਹੈ, ਗਰੀਬ ਜੇ ਗਲਤੀ ਕੀਤੀ ਹੈ ਤੇ ਉੱਥੇ ਫੈਸਲਾ ਉਹ ਨਿਆ ਪਰਮਾਤਮਾ ਸੱਚ ਦੀ ਗੱਲ ਦਾ ਹੀ ਕਰਦਾ ਹੈ ਜੀ।
ਅੰਤਰ ਜਾਮੀ ਜਨ ਬਿਨ ਬੋਲਤ ਆਪ ਪਛਾਣੈ।
ਉੱਥੇ ਦਲੀਲ ਨਹੀਂ ਦੇਣ ਦੀ ਲੋੜ ਵੀ ਮੈਂ ਕੁਛ ਬੋਲਾਂਗਾ ਤੇ ਤਾਂ ਪਤਾ ਚੱਲੇਗਾ, ਨਹੀਂ, ਬਿਨ ਬੋਲਤ ਆਪ ਪਛਾਣੈ, ਕਿਉਂਕਿ ਉਹ ਅੰਤਰ ਜਾਣੀ ਹੈ, ਉਹ ਅੰਦਰ ਦੀ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਬਸ ਉਹ ਅੰਤਰ ਜਾਣੀ ਜੋ ਬਿਨਾਂ ਬੋਲਿਆ ਹੀ ਬਿਨਾਂ ਕਿਸੇ ਦੇ ਦਲੀਲ ਦਿੱਤੀਆਂ ਆਖਿਆ ਉਹ ਪਹਿਚਾਨ ਲੈਂਦਾ ਹੈ ਜੀ।
ਸਰਬ ਥਾਨ ਕੋ ਰਾਜਾ ਤਹਿ ਅਨਹਦ ਸਬਦ ਅਗਾਜਾ।
ਇਹ ਨਹੀਂ ਹੈ ਵੀ ਵੱਖਰੇ ਵੱਖਰੇ ਦੇਸ਼ ਨੇ ਤੇ ਵੱਖਰੇ ਵੱਖਰੇ ਦੇਸ਼ਾਂ ਦੇ ਬਾਹਰ ਦੇ ਜਿਵੇਂ ਰਾਜਾ ਨੇ, ਨਹੀਂ, ਉਹ ਸਰਬ ਥਾਨ ਕੋ ਰਾਜਾ, ਉਹ ਤਮਾਮ ਇੱਕ ਧਰਤੀ ਨਹੀਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਉਹ ਇਹੋ ਜਿਹੀਆਂ ਧਰਤੀਆਂ ਕਰੋੜਾਂ ਬ੍ਰਹਿਮੰਡਾਂ ਦਾ ਵੀ ਉਹ ਆਪ ਰਾਜਾ ਮਾਲਕ ਹੈ। ਤੈ ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ। ਉਸ ਦੇ ਦਰ ਘਰ ਨਾਲ ਕੋਈ ਜੁੜ ਜਾਏ ਉੱਥੇ ਅਨਹਦ ਸ਼ਬਦ ਦਾ ਆਗਾਜ਼ ਸ਼ੁਰੂ ਹੋ ਜਾਂਦਾ ਹੈ। ਉੱਥੇ ਇੱਕ ਰਸ ਵਾਹਿਗੁਰੂ ਨਾਮ ਦੀ ਰੌ ਉਹ ਅੰਦਰ ਚੱਲ ਪੈਂਦੀ ਹੈ। ਸ਼ਾਇਦ ਪਹਿਲਾਂ ਜਪਦੇ ਸੀ, ਹੁਣ ਆਪਣਾ ਆਪਾ ਆਪੇ ਉਸ ਨਾਮ ਦੀ ਧੁਨੀ ਨੂੰ ਸੁਣਨ ਵਾਲਾ ਬਣ ਗਿਆ। ਬਸ ਉਹ ਅਨਹੱਦ ਜਿਸਦੀ ਹੱਦ ਨਹੀਂ, ਮੁੱਕਦਾ ਨਹੀਂ, ਟੁੱਟਦਾ ਨਹੀਂ, ਐਂਡ ਨਹੀਂ, ਅਖੀਰ ਤੱਕ, ਇਹ ਨਹੀਂ ਕਹਿ ਸਕਦੇ ਵੀ ਕੁਝ ਦੇਰ ਤੱਕ ਨਾਮ ਚੱਲਿਆ ਹੁਣ ਰੁਕ ਗਿਆ, ਨਹੀਂ, ਇੱਕ ਰਸ 24 ਘੰਟੇ ਉਸ ਵਾਹਿਗੁਰੂ ਨਾਮ ਦੀ ਧੁਨੀ ਦੇ ਸ਼ਬਦ ਦਾ ਆਵਾਜ਼ ਹੋ ਰਿਹਾ ਹੈ ਜੀ।
ਇਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ।
ਇਸ ਪੈ ਕਿਆ ਚਤਰਾਈ, ਉਸ ਮਾਲਕ ਅੱਗੇ ਚਤਰਾਈ ਕੀ, ਚਲਾਕੀ ਨਹੀਂ ਚੱਲਦੀ ਦੁਨੀਆਂ ਵਿੱਚ, ਚਲਾਕ ਬੰਦੇ ਆਪਣੀ ਚਲਾਕੀ ਨਾਲ ਕੁਝ ਪੇਸ਼ਕਾਰੀ ਕਰਦੀਆਂ, ਕੁਝ ਦੇ ਕੁਝ ਬੋਲ ਜਾਂਦੇ ਤੇ ਆਪਣਾ ਅਹਿਸਾਸ ਕਰਾਉਂਦੇ ਹੋਣਗੇ, ਪਰ ਮਾਲਕ ਅੱਗੇ ਕੋਈ ਚਤਰਾਈ ਨਹੀਂ ਚੱਲਦੀ। ਔਰ ਸਹਿਸ ਸਿਆਣਪਾਂ ਲੱਖ ਹੋਏ ਇੱਕ ਨਾ ਚੱਲਣ ਨਾਲ ਮਾਲਕ ਅੱਗੇ ਹਜ਼ਾਰਾਂ ਸਿਆਣਪਾਂ ਲੱਖਾਂ ਚਤਰਾਈਆਂ ਵੀ ਨਹੀਂ ਚੱਲਦੀਆਂ। ਬਸ ਮਿਲ ਉਸ ਵਾਹਿਗੁਰੂ ਨਾਲ, ਇੱਕ ਮਿਕ ਹੋ, ਆਪਾ ਗਵਾ ਲੈ, ਜਿਹੜੇ ਮਿਲ ਪਏ ਉਸ ਨਾਲ ਜੁੜ ਗਏ, ਉੱਥੇ ਹੋ ਨਹੀਂ ਦਈਦੀ, ਉੱਥੇ ਫਿਰ ਆਪ ਗਵਾਈਆ ਤਾਂ ਸੌ ਪਾਈਆ, ਔਰ ਕੈਸੀ ਚਤਰਾਈ, ਤੂੰ ਕਿਹੜੀ ਹੋਰ ਚਤਰਾਈ ਕਰਨੀ ਚਾਹੁੰਦਾ। ਆਪੇ ਨੂੰ ਹੋ ਨੂੰ ਭੁੱਲ, ਜਿਸ ਦਿਨ ਤੂੰ ਆਪਾ ਗਵਾ ਬੈਠੇਗਾ ਵਾਹਿਗੁਰੂ ਜੀ ਲੱਭ ਜਾਣਗੇ, ਜਿਸ ਦਿਨ ਤੂੰ ਆਪਣੀ ਚਤਰਾਈ ਛੱਡ ਕੇ ਭੋਲੇ ਭਾਅ ਵਿੱਚ ਆ ਜਾਏਗਾ, ਭੋਲੇ ਭਾਏ ਮਿਲੇ ਰਗੜਾਇਆ। ਇਸ ਕਰਕੇ ਕੀ ਕਿਹਾ, ਚਤਰਾਈ ਨਾ ਚਤਰ ਭੁਜ ਪਾਈਐ, ਭਲਿਆ ਚਤਰਾਈ ਨਾਲ ਨਹੀਂ ਰੱਬ ਮਿਲਦਾ, ਚਤਰਾਈ ਨਾਲ ਆਪਣਾ ਸੱਚ ਦਾ ਪੱਖ ਨਹੀਂ ਦਰਸਾਇਆ ਜਾਂਦਾ, ਮਾਲਕ ਆਪ ਪਹਿਚਾਨਣ ਵਾਲਾ। ਬਸ ਜਿਸ ਦਿਨ ਹੋ ਮੁੱਕ ਗਈ, ਵਾਹਿਗੁਰੂ ਜੀ ਪ੍ਰਗਟ ਹੋ ਗਏ, ਬਸ ਸਾਹਿਬ ਕਹਿੰਦੇ ਨੇ ਗੁਰੂ ਨੂੰ ਮਿਲ, ਸ਼ਬਦ ਨੂੰ ਮਿਲ, ਸੁਰਤ ਵਿੱਚ ਵਾਹਿਗੁਰੂ ਸ਼ਬਦ ਵਸਾ ਲੈ, ਅੰਦਰ ਦੇ ਧਿਆਨ ਨੂੰ ਟਿਕਾ ਲੈ, ਉਹ ਵਾਹਿਗੁਰੂ ਜੀ ਆਪ ਤੈਨੂੰ ਆਪਣਾ ਆਪਾ ਹਿਰਦੇ 'ਚ ਪ੍ਰਗਟ ਕਰ ਦੇਣਗੇ। ਇਹ ਸਹਿਬ ਰਹਿਮਤ ਕਰਨ, ਇੱਥੋਂ ਤੱਕ ਸੀ ਅੱਜ ਦਾ ਆਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਮੁੱਖ ਵਾਕ, ਜਿਸ ਦੀ ਵਿਚਾਰ ਸੁਣੀ। ਆਓ ਅੱਗੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ, ਜੋ ਰਾਮਕਲੀ ਰਾਗ ਵਿੱਚ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਧੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਧਾਈ। ਧੰਨ ਗੁਰੂ ਰਾਮਦਾਸ, ਇੱਕ ਵਾਰੀ ਸਾਰੇ ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ।
ਰਾਮਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ।
882 ਅੰਗ ਤੇ ਰਾਮਕਲੀ ਰਾਗ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ, ਹਰਦਾਸ ਕੀਤ ਕਰਵਾਈ ਮੈਂ, ਸਤਿਗੁਰੂ ਦਇਆ ਕਰੋ। ਅਸਾਂ ਸਾਰੇ ਸ਼ਬਦ ਪੜ੍ਹਦੇ ਹਾਂ, ਅੰਦਰੋਂ ਧਰ ਕੇ ਅੱਖ ਲੈਣ ਦੀ ਹੈ, ਸਤਿਗੁਰੂ ਜੀ ਮੇਰੇ 'ਤੇ ਤਰਸ ਖਾਓ ਨਾ, ਮੇਰੇ 'ਤੇ ਦਇਆ ਕਰੋ, ਇਹ ਪਾਤਸ਼ਾਹ ਹਰ ਮਿਲੋ, ਮੈਨੂੰ ਵਾਹਿਗੁਰੂ ਜੀ ਦਾ ਮਿਲਨ ਕਰਾ ਦਿਓ, ਪਰਮਾਤਮਾ ਤੋਂ ਵਿਛੜੀ ਹੋਈ ਮੇਰੀ ਜਿੰਦ ਹੈ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਉਹ ਮੇਰਾ ਪ੍ਰੀਤਮ ਹੈ, ਉਹ ਮੇਰੇ ਪ੍ਰਾਣਾਂ ਦਾ ਆਧਾਰ ਹੈ, ਇਸ ਬਿਨਾਂ ਮੇਰੇ ਸਾਹ ਨਹੀਂ ਚੱਲ ਸਕਦੇ। ਜੋ ਮੇਰੇ ਪ੍ਰੀਤਮ ਪ੍ਰਾਣ ਵਾਹਿਗੁਰੂ ਜੀ ਨੇ, ਹਰੀ ਰਾਏ ਸਾਰੇ ਸੰਸਾਰ ਦੇ ਪਾਤਸ਼ਾਹ ਨੇ, ਇਹ ਸਤਿਗੁਰੂ ਜੀ ਆਪ ਦਇਆ ਕਰੋ, ਉਸ ਵਾਹਿਗੁਰੂ ਦਾ ਮਿਲਨ ਹੋ ਜਾਵੇ।
ਹਮ ਚੇਰੀ ਹੋਏ ਲਗੈ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ।
ਇੱਥੇ ਆ ਕੇ ਵੱਡਿਆਂ ਨੂੰ ਮੰਨਣਾ, ਇੱਥੇ ਜਿੰਦ ਨੂੰ ਚੇਰੀ ਬਣਾਉਣਾ, ਦਾਸੀ ਬਣਾਉਣਾ। ਹਮ ਚੇਰੀ ਹੋਏ ਲੱਗਾ ਗੁਰ ਚਰਨੀ, ਮੈਂ ਬੇਨਤੀ ਕਰਾਂਗਾ, ਮਸਤਕ ਝੁਕਾਉਣ ਵਾਲੇ ਬਹੁਤ ਹੋਣਗੇ, ਪਰ ਅੰਦਰੋਂ ਧਰ ਕੇ ਆਪਣਾ ਆਪਾ ਵੀ ਝੁਕ ਗਿਆ ਹੋਵੇ, ਅੰਦਰਲੀ ਸੁਰ ਤੇ ਜੀਵ ਹਿਰਦੇ ਚੋਂ ਬੋਲੇ, ਮਾਲਕ ਅਸੀਂ ਤੇਰੇ ਦਾਸ ਹਾਂ, ਹਮ ਦਾਸੀ ਹੈ, ਗੁਰ ਚਰਨੀ ਲੱਗੇ ਹੈ। ਕਿਉਂ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਜਿਸ ਨੇ ਮੈਨੂੰ ਰੱਬ ਦੇ ਘਰ ਦਾ ਰਾਹ ਦਰਸਾਇਆ। ਭਟਕਾਉਣ ਵਾਲੇ ਬੜੇ ਸਨ, ਆਪਣੇ ਸਰੀਰ ਨਾਲ ਜੋੜਨ ਵਾਲੇ ਬੜੇ ਸਨ, ਕਿਸੇ ਹੋਰ ਰਾਹ ਤੋਰਨ ਵਾਲੇ ਬਹੁਤ ਸਨ, ਪਰ ਮੈਨੂੰ ਢਿੱਲੇ ਨੇ ਜਿੰਨਾ ਰਾਹ ਪਾ ਦਿੱਤਾ, ਢਿੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹੋ ਮੈਂ ਗੁਰ ਚਰਨ ਪਿਆਰੇ। ਮੇਰੀ ਹਾਲਤ ਕੀ ਸੀ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਤੇ ਗੁਰੂ ਨੇ ਕੀ ਕੀਤਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁਖ ਤਰਤ ਜਨਮ ਫਲ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂਢਕ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨੂੰ ਸਤਾਰਾ, ਜਿਸ ਨੇ ਮੇਰੀ ਬਾਂਹ ਫੜ ਕੇ ਮੈਨੂੰ ਭਟਕਣਾ ਤੋਂ ਬਚਾ ਲਿਆ। ਸ਼ਾਇਦ ਅਸੀਂ ਵੀ ਜਿੱਦੇ ਜੁੜ ਬੈਠੇ ਹਨ ਇਸ ਵਕਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਲਿਕ ਬਾਣੀ ਨਾਲ, ਜੇ ਸਾਡੇ ਕੰਨਾਂ ਵਿੱਚ ਇਹ ਗੁਰੂ ਕੇ ਸ਼ਬਦ ਦਾ ਉਪਦੇਸ਼ ਨਾ ਵਸਿਆ ਹੁੰਦਾ, ਪਤਾ ਨਹੀਂ ਕਿਹੜੀ ਮੜੀ ਕਿਹੜੇ ਮਸਾਨ ਤੇ ਜਾ ਕੇ ਅਸੀਂ ਵੀ ਭਟਕਦੇ ਰਹਿ ਜਾਂਦੇ। ਉਹ ਕਹਿੰਦੇ ਨੇ ਜਾਈਏ ਸਦਕੇ ਬਲਹਾਰ ਆਪਣੇ ਸਤਿਗੁਰੂ ਤੋਂ, ਜਿਸ ਨੇ ਮੈਨੂੰ ਉਸ ਰੱਬ ਦੇ ਘਰ ਦਾ ਸਿੱਧਾ ਰਾਹ ਦਿਖਾ ਦਿੱਤਾ। ਭਲਿਆ ਭਟਕਣਾ ਚ ਨਾ ਪੈ, ਸ਼ਬਦ ਨਾਲ ਜੋੜ, ਵਾਹਿਗੁਰੂ ਨਾਮ ਨਾਲ ਜੋੜ, ਅੰਦਰ ਦੇ ਧਿਆਨ ਵਿੱਚ ਕਰਤਾਰ ਨਿਰੰਕਾਰ ਵਸਾ ਲੈ, ਉਹ ਕਿਤੇ ਬਾਹਰ ਨਹੀਂ ਤੇਰੇ ਭੀਤਰ ਹੀ ਹੈ, ਫਿਰ ਤੈਨੂੰ ਘੱਟ ਘੱਟ ਵਿੱਚ ਵੀ ਦਿਸਣ ਲੱਗ ਜਾਏਗਾ। ਘੱਟ ਘੱਟ ਮੈਂ ਹਰ ਜੀ ਦੱਸਾਂ, ਸੰਤਨ ਕਿਹੋ ਪੁਕਾਰ ਹੈ ਤੇ ਘੱਟ ਘੱਟ ਵਿੱਚ ਸੀ, ਕਰੀਏ ਕੀ ਕਹੋ ਨਾਨਕ ਤੈ ਭਾਜ ਮਨਾ, ਭੌ ਨੇ ਉਤਰੇ ਪਾਰ, ਜਪਦਾ ਜਾ ਜਪਦਾ ਜਾ, ਜਪਤ ਜਪਤ ਭਏ ਦੀਨ ਦਿਆਲਾ, ਇੱਕ ਦਿਨ ਜਪਦਿਆਂ ਜਪਦਿਆਂ ਉਸ ਵਿੱਚ ਲੀਨ ਹੋ ਜਾਏਗਾ। ਬਸ ਜੋ ਜਲ ਮੈਂ ਜਲ ਆਏ ਖਟਾਨਾ ਦੀ ਅਵਸਥਾ ਬਣ ਜਾਏਗੀ। ਐਸੇ ਸਤਿਗੁਰੂ ਤੋਂ ਬੁਲਹਾਰ ਜਾਈਏ, ਜਿਹਨੇ ਮੈਨੂੰ ਰੱਬ ਦੇ ਘਰ ਦਾ ਰਾਹ ਦਰਸਾਇਆ ਜੀ।
ਰਾਮ ਮੈਂ ਹਰ ਹਰ ਨਾਮ ਮਨ ਪਾਇਆ,
ਗੁਰੂ ਨੇ ਐਸਾ ਸਮਝਾਇਆ, ਹੁਣ ਹੇ ਰਾਮ ਮੇਰੇ ਮਨ ਵਿੱਚ ਤੇ ਤੁਸੀਂ ਆਪ ਆ ਵਸੇ ਹੋ, ਮੇਰੇ ਮਨ ਵਿੱਚ ਹੁਣ ਰੱਬ ਹੀ ਮੈਨੂੰ ਪਾਉਂਦਾ, ਉਹ ਹੀ ਚੰਗਾ ਲੱਗਦਾ। ਅੱਗੇ ਦੁਨੀਆਂ ਚੰਗੀ ਲੱਗਦੀ ਸੀ, ਵਿਸ਼ੇ ਵਿਕਾਰ ਚੰਗੇ ਲੱਗਦੇ ਸੀ, ਹੁਣ ਗੁਰੂ ਨੇ ਆਖਿਆ ਜਰਾ ਜਪ ਕੇ ਵੇਖ ਤੇ ਸਹੀ, ਇਸ ਦਾ ਰਸ ਚੱਕ ਕੇ ਤੇ ਵੇਖ ਲੈ। ਤੇ ਜਦੋਂ ਮੈਂ ਜਪਿਆ ਨਾ ਰਸ ਆਇਆ, ਹੁਣ ਤੇ ਇੰਝ ਲੱਗਾ ਵੀ ਰੱਬ ਵਰਗਾ ਤੇ ਕੋਈ ਹੈ ਹੀ ਨਹੀਂ। ਉਹ ਅਤ ਮਿੱਠਾ ਵਾਹਿਗੁਰੂ ਦੀ ਐਸੀ ਰਹਿਮਤ ਹੋ ਗਈ, ਹੁਣ ਹਰੇ ਨਾਮ ਮਨ ਵਿੱਚ ਪਾਇਆ, ਉਹ ਮੇਰੇ ਮਨ ਵਿੱਚ ਚੰਗਾ ਲੱਗਣ ਲੱਗ ਗਿਆ ਜੀ।
ਮੈਂ ਹਰ ਦਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ।
ਹੁਣ ਅਹਿਸਾਸ ਹੋ ਗਿਆ ਰੱਬ ਤੋਂ ਬਿਨਾਂ ਮੈਂ ਤੁਝ ਬਿਨ ਬੇਲੀ ਕੋਈ ਨਹੀਂ, ਮੇਰਾ ਤੇਰੇ ਬਿਨਾਂ ਕੋਈ ਬੇਲੀ ਨਹੀਂ, ਕੋਈ ਦੋਸਤ ਨਹੀਂ। ਮੈਂ ਹਰ ਦਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ। ਕਹਿੰਦੇ ਨੇ ਇੱਕ 18 ਸਾਲ ਦਾ ਲੜਕਾ, ਬੜਾ ਖੂਬਸੂਰਤ, ਚਿਹਰੇ ਤੇ ਬੜੀ ਚਮਕ, ਅੱਖਾਂ ਵਿੱਚ ਬੜੀ ਦਮਕ, ਉਹ ਲੰਘਦਾ ਇੱਕ ਰਿਆਸ ਦਾ ਰਾਜਾ ਰੁਕਿਆ। ਉਸ ਲੜਕੇ ਵੱਲ ਦੇਖਿਆ, ਬਈ ਕਮਾਲ ਦੀ ਕਸ਼ਿਸ਼, ਕਮਾਲ ਦੀ ਖਿੱਚ। ਉਸਨੇ ਕਹਿੰਦਾ ਚੱਲ ਆ, ਮੈਂ ਬਾਦਸ਼ਾਹ, ਮੇਰੇ ਨਾਲ ਚੱਲ, ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਉਹ ਕਹਿੰਦਾ ਨਾ ਨਾ, ਮੈਂ ਨਹੀਂ ਜਾਣਾ, ਮੈਂ ਜਿਸ ਕੋਲ ਰਹਿੰਦਾ ਉਸ ਨੂੰ ਛੱਡ ਕੇ ਨਹੀਂ ਜਾ ਸਕਦਾ। ਕਹਿੰਦੇ ਉਹ ਕਿਹੋ ਜਿਹਾ? ਕਹਿੰਦੇ ਬਹੁਤ ਅਲ ਹੈ, ਇਹੋ ਜਿਹਾ ਤੁਸੀਂ ਨਹੀਂ ਕਰ ਸਕਦੇ। ਉਹ ਕਹਿੰਦਾ ਮੈਂ ਬਾਦਸ਼ਾਹ, ਮੈਂ ਕਿਉਂ ਨਹੀਂ ਕਰ ਸਕਦਾ? ਤੂੰ ਦੱਸ ਤਾਂ ਸਹੀ, ਉਹ ਕੀ ਕਰਦਾ ਤੇਰੇ ਨਾਲ? ਕਹਿੰਦਾ ਮੈਂ ਖਾਂਦਾ ਉਹ ਨਹੀਂ ਖਾਂਦਾ। ਧਿਆਨ ਚ ਰੱਖ ਲਓ ਕੀ ਕਹਿੰਦਾ, ਮੈਂ ਖਾਂਦਾ ਉਹ ਨਹੀਂ ਖਾਂਦਾ, ਮੈਂ ਸੌਂਦਾ ਉਹ ਨਹੀਂ ਸੌਂਦਾ, ਮੈਂ ਚੱਲਦਾ ਉਹ ਨਹੀਂ ਚੱਲਦਾ। ਦੇਖੋ ਇਹੋ ਜਿਹਾ ਕੁਛ ਕਰ ਲੈਗੋ? ਉਹ ਕਹਿੰਦਾ ਅੱਗੇ ਗਈ, ਤੂੰ ਆਖੇ ਮੈਂ ਤੁਹਾਡੇ ਕੋਲ ਰਹਿਣਾ ਵੀ ਮੈਂ ਖਾਵਾਂ ਤੇ ਤੁਸੀਂ ਨਾ ਖਾਓ। ਕਹਿੰਦਾ ਕਿਵੇਂ ਹੋ ਸਕਦਾ, ਉਹ ਕਿਹੜਾ? ਕਹਿੰਦਾ ਬਸ ਉਸੇ ਨੂੰ ਤੇ ਮੈਂ ਗੁਰੂ ਦੀ ਕਿਰਪਾ ਨਾਲ ਲੱਭ ਲਿਆ। ਮੈਂ ਬੇਨਤੀ ਕਰਾਂ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਇੱਕ ਤੋਹੀ। ਉਹ ਵਾਹਿਗੁਰੂ ਐਸਾ ਹੈ, ਉਹ ਸਭ ਦੀਆਂ ਅੱਖਾਂ ਵਿੱਚ ਬੈਠਾ ਵੇਖਦਾ ਪਰ ਆਪ ਨਹੀਂ ਵੇਖਦਾ, ਉਹ ਸਭ ਦੇ ਅੰਦਰ ਬੈਠਾ ਭੋਜਨ ਖਵਾ ਰਿਹਾ ਪਰ ਆਪ ਨਹੀਂ ਖਾਂਦਾ। ਖਾਵਤ ਹੈ ਨਹੀਂ ਖਾਵਤ ਭੋਜਨ, ਪੀਵਤ ਹੈ ਨਹੀਂ ਪੀਵਤ ਨੀਰਾ। ਉਹ ਐਸਾ ਮਾਲਕ ਹੈ, ਉਸ ਵਰਗਾ ਬੇਲੀ ਹੋਰ ਕੋਈ ਨਹੀਂ। ਉਹ ਮੇਰਾ ਮਾਤਾ ਵੀ ਹੈ, ਉਹ ਮੇਰਾ ਪਿਤਾ ਵੀ ਹੈ, ਉਹ ਮੇਰਾ ਸਿਖਾਇਆ ਕਹੀਏ ਸਖਾ, ਉਹ ਮੇਰਾ ਦੋਸਤ ਵੀ, ਮਿੱਤਰ ਵੀ, ਵਾਹਿਗੁਰੂ ਉਹ ਐਸਾ, ਉਸ ਵਰਗਾ ਹੋਰ ਕੋਈ ਵੀ ਨਹੀਂ ਹੈ ਜੀ। ਸ਼ਬਦ ਦਾ ਕੇਂਦਰੀ ਭਾਵ ਹਜ਼ੂਰ ਰਹਾਉ ਫਰਮਾਨ ਕਰਕੇ ਦਰਸਾਉਂਦੇ ਨੇ ਜੀ।
ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ।
ਇਹ ਹੈ ਵਾਹਿਗੁਰੂ ਜੀ ਦੇ ਮਿਲਣ ਦਾ ਨਕਸ਼ਾ। ਅਗਰ ਵਾਹਿਗੁਰੂ ਨਾਲ ਪਿਆਰ ਪੈ ਜਾਏ, ਉਹ ਕਹਿੰਦੇ ਮੇਰੇ ਇੱਕ ਖਿਣ ਮਾਤਰ ਵੀ ਸਾਹ ਨਹੀਂ ਰਹਿ ਸਕਦੇ, ਮੇਰਾ ਸਾਹ ਨਿਕਲਦਾ। ਮਾਲਕ ਜੀ ਮੈਂ ਤੇਰੇ ਧਿਆਨ ਤੋਂ ਟੁੱਟ ਜਾਵਾਂ, ਬਸ ਆਖਾਂ ਜੀਵਾਂ ਵਿਸਰਾ ਮਰ ਜਾਓ, ਮੇਰੇ ਇੱਕ ਖਿਣ ਪ੍ਰਾਣ ਨਾ ਰਹੇ ਹੈ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਮੈਂ ਬਿਨਾਂ ਦਰਸ਼ਨ ਦੀਦਾਰ ਕੀਤਿਆਂ ਆਪਣੀ ਆਤਮਿਕ ਮੌਤ ਸਮਝਦਾ ਹਾਂ ਜੀ।
ਧੰਨ ਧੰਨ ਵੱਡ ਭਾਗ ਗੁਰ ਸਰਣੀ ਆਏ।
ਮੇਰੇ ਧੰਨ ਭਾਗ ਵੱਡੇ ਭਾਗ, ਮੈਂ ਬੇਨਤੀ ਕਰਾਂ, ਕਿਸੇ ਨਸ਼ੇ ਖਾਨੇ ਵਿੱਚ ਜਾ ਕੇ ਨਹੀਂ, ਕਿਸੇ ਦੁਨੀਆਂ ਦੇ ਅਮੋਲਕ ਅਤੋਲਕ ਨਾਮ ਧਨ ਨੂੰ ਛੱਡ ਕੇ ਦੁਨੀਆਂ ਦਾ ਵੱਡੇ ਤੋਂ ਵੱਡਾ ਧਨ ਸੰਗ੍ਰਹਿ ਕਰਨ ਵਿੱਚ ਮੇਰੇ ਵੱਡੇ ਭਾਗ ਨਹੀਂ। ਮੇਰੇ ਵੱਡੇ ਭਾਗ ਕੀ ਨੇ? ਧਨ ਧਨ ਵੱਡ ਭਾਗ ਗੁਰ ਸ਼ਰਨੀ ਆਏ। ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਮਸਤਕ ਵੀ ਝੁਕਾਇਆ, ਅੰਦਰਲਾ ਆਪਾ ਵੀ ਸਮਰਪਿਤ ਕਰ ਦਿੱਤਾ। ਮੈਂ ਮਹਿਸੂਸ ਕਰਦਾ ਮੇਰੇ ਵੱਡੇ ਭਾਗ ਹਨ ਜੋ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ ਜੀ।
ਹਰ ਗੁਰ ਮਿਲ ਦਰਸ਼ਨ ਪਾਇਆ,
ਹਰੀ ਦਾ ਗੁਰ ਮਿਲ ਕੇ ਦਰਸ਼ਨ ਪ੍ਰਾਪਤ ਕਰ ਲਿਆ, ਹਰ ਗੁਰ ਮਿਲ ਦਰਸ਼ਨ ਪਾਇਆ, ਗੁਰੂ ਨੂੰ ਮਿਲੇ ਤੇ ਗੁਰੂ ਨੂੰ ਰੱਬ ਦਾ ਦਰਸ਼ਨ ਕਰਾ ਦਿੱਤਾ। ਬੜੇ ਲੋਕ ਨੇ ਐਸੇ ਜਿਹੜੇ ਚਾਹੁੰਦੇ ਨੇ ਮੈਨੂੰ ਰੱਬ ਦਾ ਦਰਸ਼ਨ ਹੋ ਜਾਏ, ਪਰਮਾਤਮਾ ਦਾ ਦਰਸ਼ਨ ਨਹੀਂ ਹੋਇਆ। ਗੁਰੂ ਆਖਿਆ ਤੂੰ ਉਸ ਰੱਬ ਨੂੰ ਵੇਖਣਾ ਚਾਹੁੰਦਾ ਤੇ ਕੁਦਰਤ ਦਾ ਪਰਦਾ ਪਾ ਕੇ ਦੇਖ ਲੈ। ਬਲਹਾਰੀ ਕੁਦਰਤ ਵਸਿਆ, ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ, ਉਸ ਦੀ ਸ਼ਨਾਖਤ ਹੋ ਗਈ ਕੁਦਰਤ ਦੇ ਰਾਹੀਂ। ਆ ਸੂਰਜ ਗਰਦਸ਼ ਵਿੱਚ ਹੈ, ਚੰਦ ਆਪਣੀ ਚਾਲ ਚੱਲਦਾ, ਦਰਿਆ ਨਦੀਆਂ ਨਾਲੇ ਆਪਣੀ ਚਾਲੇ ਪਏ ਚੱਲਦੇ ਨੇ, ਪੱਥਰ ਪਹਾੜ ਉਹ ਬਨਸਪਤੀ ਦਾ ਅਲੌਕਿਕ ਜਿਹਾ ਨਜ਼ਾਰਾ, ਇਹ ਕਰਤਾ ਆਪ ਹੀ ਤੇ ਇਹਨਾਂ ਵਿੱਚ ਬਣ ਬੈਠੇ ਹੋ। ਬਸ ਗੁਰੂ ਐਸਾ ਸਮਝਾਇਆ, ਬਸ ਗੁਰੂ ਨੂੰ ਮਿਲੇ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਬਰਕਤ। ਉਹ ਇਹ ਨਹੀਂ ਕਹਿੰਦੇ ਤੂੰ ਅਕੇਲੀਆਂ ਅੱਖਾਂ ਬੰਦ ਕਰਕੇ ਤੈਨੂੰ ਰੱਬ ਦਿਸੇਗਾ, ਉਹ ਕਹਿੰਦਾ ਹਾਂ ਅੱਖਾਂ ਬੰਦ ਕਰਕੇ ਥੋੜਾ ਜਿਹਾ ਅਨੁਭਵ ਵਿੱਚ ਜਾਣ ਦੀ ਇਕਾਗਰਤਾ ਬਣਾ, ਫਿਰ ਅੱਖਾਂ ਖੋਲਿਆਂ ਵੀ ਘੱਟ ਘੱਟ ਵਿੱਚ ਤੈਨੂੰ ਰੱਬ ਦਿਸੇਗਾ। ਆਠ ਜਾਮ 64 ਘੜੀ ਤੋਏ ਮਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ, ਸਭ ਘੱਟ ਦੇਖੋ ਪੀਓ। ਬਸ ਗੁਰੂ ਨੇ ਐਸਾ ਰਾਹ ਦਰਸਾ ਦਿੱਤਾ, ਉਸ ਰੱਬ ਦਾ ਦਰਸ਼ਨ ਦੀਦਾਰ ਗੁਰੂ ਨੂੰ ਮਿਲ ਕੇ ਹੋ ਗਿਆ ਜੀ।
ਮੈਂ ਅਵਰ ਨਾ ਕੋਈ ਸੂਝੈ ਬੂਝੈ,
ਮੈਨੂੰ ਹੋਰ ਕੁਝ ਨਹੀਂ ਸੋਚਦਾ ਬੋਝਦਾ। ਧਿਆਨ ਚ ਰੱਖਿਓ ਬੰਦਿਆਂ ਨੂੰ ਅੰਦਰੋਂ ਬੜੇ ਖਿਆਲ ਆਉਂਦੇ ਨੇ, ਇਹ ਕਰ ਲਈਏ ਉੱਧਰ ਚਲੇ ਜਾਈਏ, ਐਵੇਂ ਲਾਈ ਲੱਗ ਲੱਗ ਜਾਂਦੇ ਨੇ। ਮੈਂ ਕਹਿੰਦੇ ਨੇ ਨਹੀਂ ਮੈਨੂੰ ਹੁਣ ਹੋਰ ਕੁਝ ਵੀ ਸੋਚਦਾ ਬੁਝਦਾ ਨਹੀਂ।
ਮਨ ਹਰ ਜਪ ਜਪੋ ਜਪਾਇਆ,
ਹੁਣ ਮਨ ਵਿੱਚ ਹਰ ਜਪ ਹੈ, ਜਪੋ ਜਪਦਾ ਹਾਂ, ਜਪਾਇਆ ਗੁਰੂ ਦਾ ਜਪਾਇਆ ਜਪਦਾ। ਧਿਆਨ ਚ ਰੱਖਿਓ ਗੁਰੂ ਨਾਮ ਜਪਾਉਂਦੇ ਨੇ, ਵਾਹਿਗੁਰੂ ਜੀ ਅੰਦਰ ਬੈਠ ਕੇ ਆਪ ਨਾਮ ਜਪਾਉਂਦੇ ਨੇ। ਜਪਿਓ ਪਰ ਇਹ ਨਾ ਆਖਿਓ ਮੈਂ ਜਪ ਰਿਹਾ, ਇਹ ਆਖਿਓ ਸੇ ਸਿਮਰੈ ਜਿਨ ਆਪ ਸਿਮਰਾਏ। ਜਿਨ੍ਹਾਂ ਨੂੰ ਵਾਹਿਗੁਰੂ ਆਪ ਸਿਮਰਨ ਕਰਾਉਂਦੇ ਨੇ ਉਹ ਸਿਮਰਨ ਕਰਦੇ ਨੇ। ਹੁਣ ਮਨ ਵਿੱਚ ਹਰ ਜਪਦਾ ਹਾਂ ਪਰ ਵਾਹਿਗੁਰੂ ਜੀ ਦਾ ਆਪੇ ਗੁਰੂ ਜੀ ਦਾ ਜਪਾਇਆ ਨਾਮ ਜਪਦਾ ਹਾਂ ਜੀ।
ਨਾਮ ਹੀਨ ਫਿਰ ਸੇ ਨਕਟੇ, ਤਿੰਨ ਘਸ ਘਸ ਨੱਕ ਵਢਾਇਆ।
ਬੰਦੇ ਦੀ ਬਹੁਤਾਤ ਜ਼ਿੰਦਗੀ ਆਪਣਾ ਨੱਕ ਰੱਖਣ ਤੇ ਲੰਘ ਜਾਂਦੀ ਹੈ। ਨੱਕ ਰੱਖਣ ਤੋਂ ਮੁਰਾਦ ਹੁੰਦੀ ਹੈ ਮੇਰੀ ਇੱਜ਼ਤ ਬਣੀ ਜਾਏ, ਹੈਂ ਇਹ ਕਰ ਲਵਾਂ ਮੇਰੀ ਇੱਜ਼ਤ ਨਾ ਚਲੀ ਜਾਏ, ਮੇਰਾ ਨੱਕ ਕਿਵੇਂ ਰਹੇਗਾ। ਹਜ਼ੂਰ ਕਹਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ ਨਾ ਰੱਬ ਦੇ ਘਰ ਬੜੇ ਬੇਇੱਜ਼ਤ ਹੁੰਦੇ ਨੇ, ਉਹਨਾਂ ਦਾ ਨੱਕ ਵੱਢਿਆ ਗਿਆ। ਇਹ ਗੱਲ ਧਿਆਨ ਚ ਰੱਖ ਲਿਓ, ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇਕ ਹਰ ਪੂਤ ਜਮਤ ਹੈ, ਇਸ ਨਾਮ ਪਰਿਓ ਹੈ ਪ੍ਰਗਤੀ। ਨਾਮ ਤੋਂ ਬਿਨਾਂ ਭਾਵੇਂ ਸੁੰਦਰ ਸੋਹਣਾ ਵੀ ਹੋਵੇ ਪਰ ਕਹਿੰਦੇ ਨੇ ਨੱਕ ਕੱਟਿਆ। ਧਿਆਨ ਚ ਰੱਖਿਓ ਪ੍ਰਣਵਤ ਨਾਮ ਦਿਓ, ਨੱਕ ਹੈ ਬਿਨਾਂ ਨਾ ਸੋਹਾ ਬੱਤੀ ਸੁਲੱਖਣ। ਨਾਮਦੇਵ ਜੀ ਨੇ ਗੱਲ ਕੀਤੀ ਇੱਕ ਹੋਰ ਢੰਗ ਨਾਲ, ਬੰਦਾ 32 ਸੁਲੱਖਣਾ ਹੋਵੇ, 32 ਸੁਲੱਖਣਾ 32 ਤਰ੍ਹਾਂ ਦੇ ਲੱਛਣ ਚੰਗੇ ਹੋਣ। ਮੈਂ ਥੋੜ੍ਹੇ ਜਿਹੇ ਗਿਣਾਂਗਾ, ਜ਼ਿਆਦਾ ਨਹੀਂ, ਸਮੇਂ ਨੂੰ ਧਿਆਨ 'ਚ ਰੱਖਦੇ ਹਾਂ। ਮੱਥਾ ਬੜਾ ਚੌੜਾ ਹੈ, ਅੱਖਾਂ ਬੜੀਆਂ ਨੈਣ ਮਿਰਗ ਵਰਗੇ ਨੇ, ਹੋਠ ਉਸਦੇ ਬਹੁਤ ਸੁੰਦਰ ਨੇ, ਦੰਦ ਬੜੇ ਵਧੀਆ, ਵਾਲ ਬੜੇ ਲੰਬੇ ਲੰਬੇ ਨੇ, ਹੱਥਾਂ ਦੀਆਂ ਉਂਗਲਾਂ ਬਹੁਤ ਸੋਹਣੀਆਂ, ਸਰੀਰ ਦੇ ਤਮਾਮ ਅੰਗਾਂ ਦੀ ਖੂਬਸੂਰਤੀ 32 ਸੁਲੱਖਣੀ ਕਹਿਲਾਉਂਦੀ ਹੈ। ਪਰ ਮੰਨ ਲਓ ਕੋਈ ਬੰਦਾ ਜਿਸ ਦੀਆਂ ਅੱਖਾਂ ਬੜੀਆਂ ਸੋਹਣੀਆਂ, ਲਿਪਸ ਬੜੇ ਵਧੀਆ, ਗੱਲਾਂ ਬਹੁਤ ਚੰਗੀਆਂ, ਮੱਥਾ ਬਹੁਤ ਚੌੜਾ, ਉਸਦੇ ਰੰਗ ਚਿਹਰੇ ਦੇ ਬਹੁਤ ਖੂਬਸੂਰਤ ਹੋਣ, ਪਰ ਨੱਕ ਵੱਡਿਆ ਹੋਵੇ ਉਹ ਕਿੱਡਾ ਬਦਤਰ ਲੱਗਦਾ। ਨੱਕ ਤਾਂ ਥੋੜ੍ਹਾ ਜਿਹਾ ਫਿੰਨਾ ਹੋਵੇ, ਮੋਟਾ ਹੋਵੇ ਤੇ ਲੋਕ ਕਹਿੰਦੇ ਕਿਹੋ ਜਿਹਾ ਚੰਗਾ ਨਹੀਂ ਹੈ, ਪਰ ਨੱਕ ਵੱਡਿਆ ਹੀ ਹੋਵੇ ਤੇ ਜਿਵੇਂ ਉਹ ਬੰਦਾ ਬੜਾ ਭੈੜਾ ਲੱਗਦਾ ਸਰੂਪ ਕਰਕੇ। ਪ੍ਰਣਵਤ ਨਾਮ ਦਿਓ, ਨੱਕ ਹੈ ਬਿਨਾਂ ਨਾ ਸੋਹਾ ਬੱਤੀ ਸੁਲੱਖਣਾ, ਤਿਵੇਂ ਦੁਨੀਆਂ ਦੀ ਤਮਾਮ ਖੂਬਸੂਰਤੀ ਦਾ ਖਜ਼ਾਨਾ ਕੋਲ ਹੋਵੇ ਪਰ ਨਾਮ ਰੂਪੀ ਇੱਜ਼ਤ ਰੱਖਣ ਵਾਲਾ ਨੱਕ ਨਾ ਹੋਵੇ। ਤੇ ਹਜ਼ੂਰ ਕਹਿੰਦੇ ਨੇ ਸਮਝ ਲੈਣਾ ਨਾਮ ਤੋਂ ਬਿਨਾਂ ਉਸਦਾ ਨੱਕ ਵੱਡਿਆ ਹੈ ਜੀ।
ਲੋਕੋ ਜਗ ਜੀਵਨ ਜੀਵਾਲ ਲੈ ਸੁਆਮੀ,
ਐ ਵਾਹਿਗੁਰੂ ਲੋਕੋ ਮੈਨੂੰ ਜਗ ਜੀਵਨ, ਸਾਰੇ ਜਗਤ ਨੂੰ ਸਵਾਸਾਂ ਦਾ ਜੀਵਨ ਤੇ ਅਧਿਆਤਮਿਕ ਜੀਵਨ ਦੇਣ ਹਾਰੇ ਪਰਮੇਸ਼ਵਰ ਜੀਓ, ਮੈਨੂੰ ਜੀਵਾਲ ਲੈ। ਭਲਾ ਮੁਰਦਾ ਤੇ ਨਹੀਂ ਬੋਲੇਗਾ ਨਾ, ਧਿਆਨ ਚ ਰੱਖਿਓ ਕੋਈ ਮਰਿਆ ਤੇ ਨਹੀਂ ਨਾ ਆਖੇਗਾ ਵੀ ਮੈਨੂੰ ਜੀਵਾਲ ਲੈ, ਆਖੇਗਾ ਤਾਂ ਜਿੰਦਾ ਹੀ। ਪਰ ਸੱਚ ਇਹ ਹੈ ਅਜੇ ਮੈਂ ਸਰੀਰਕ ਤੌਰ ਤੇ ਜਿੰਦਾ ਹਾਂ, ਆਤਮਕ ਤੌਰ ਤੇ, ਸ਼ੁਭ ਗੁਣਾਂ ਦੇ ਤੌਰ ਤੇ, ਅਧਿਆਤਮਕ ਜ਼ਿੰਦਗੀ ਦੇ ਪੱਥ ਤੇ ਮੈਂ ਮਰਿਆ ਹੋਇਆ ਹਾਂ। ਰਹਿਮਤ ਕਰ ਲੋਕੋ, ਇਹ ਜਗ ਜੀਵਨ ਹੈ, ਜੀਵਾਲ ਲੈ। ਮੈਂ ਸੱਚ ਕਰਕੇ ਕਹਿ ਲੇਵਾਂ, ਅਗਰ ਕੋਈ ऐसा जीव जो गुरु चरणा विच आके जाच सिख ले ते कभी अपने रब नाल गल कर ले मैनु जवान ले मैं मोया पिया हाँ ते सच ए है उस ते कैसी रहमत हो जांदी है जी।
रिधि अंतर नाम वसाया
मालिक रहमत करके हिरदे विच नाम वसा दिता अंदरला ध्यान हुण दिल वाहगुरु वाहगुरु बोलता है जरा आखो ना वाहगुरु 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 रिद अंतर नाम वसाया अंदर नाम वस गया जिथे नाम वस गया उथे निरंकार वस गया चूंकि नाम विच ही ते निरंकार जी आप रहिंदे ने ਇਹ ਗੱਲ ਥੋੜੀ ਧਿਆਨ ਚ ਰੱਖ ਲਿਓ ਜਿਨ੍ਹਾਂ ਦੇ ਅੰਦਰ ਨਾਮ ਵਸਾ ਲਿਆ ਜਿਨ੍ਹਾਂ ਦੇ ਅੰਦਰ ਸੁਰਤ ਵਿੱਚ ਸ਼ਬਦ ਵਸ ਗਿਆ ਉੱਥੇ ਨਿਰੰਕਾਰ ਵਸ ਗਿਆ ਤੇ ਗੁਰੂ ਦੀ ਰਹਿਮਤ ਰੱਬ ਦੇ ਚਰਨਾਂ ਚ ਕੀਤੀ ਅਰਦਾਸ ਉਸਨੇ ਐਸੀ ਬਖਸ਼ਿਸ਼ ਕਰ ਦਿੱਤੀ।
ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ
ਬਸ ਹਰ ਸਿਮਰਨ ਮੈਂ ਆਪ ਨਿਰੰਕਾਰਾ ਬਸ ਨਾਨਕ ਗੁਰੂ ਗੁਰੂ ਹੈ ਪੂਰਾ ਇਹ ਗੁਰੂ ਹੈ ਇਹ ਅਗਿਆਨਤਾ ਦੇ ਅੰਧੇਰੇ ਕੱਟਣ ਵਾਲੇ ਮੇਰੇ ਗੁਰੂ ਨੇ ਪੂਰੇ ਗੁਰੂ ਨੇ ਹੁਣ ਮਿਲ ਸਤਿਗੁਰ ਨਾਮ ਧਿਆਇਆ ਹੁਣ ਸਤਿਗੁਰੂ ਨੂੰ ਮਿਲ ਕੇ ਨਾਮ ਧਿਆਇਆ ਇੱਥੇ ਤੇ ਸਾਰਾ ਨਾਮ ਹੀ ਨਾਮ ਹੈ ਕੂਲੰਕਾਰ ਤੋਂ ਲੈ ਕੇ ਦਸ ਦੇਸ਼ ਤੱਕ ਨਾਮ ਦਾ ਅਮੋਲਕ ਖਜ਼ਾਨਾ ਭਰਿਆ ਪਿਆ ਸ਼ਬਦ ਨਾਲ ਜੁੜ ਜਾਇਓ ਸਤਿਗੁਰੂ ਨਾਲ ਜੁੜ ਜਾਇਓ ਅੰਦਰ ਨਾਮ ਹਿਰਦੇ ਵਿੱਚ ਸੁਰਤ ਵਿੱਚ ਅਰਾਧਨ ਦੀ ਅਵਸਥਾ ਆਪ ਬਣੇਗੀ ਜੀ ਸਹਿਬ ਦੀ ਰਹਿਮਤ ਬਣ ਆਏ ਇਹ ਪਾਵਨ ਸ਼ਬਦ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਹਾਰਦਿਕ ਤੌਰ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਧੰਨ ਗੁਰ ਸ਼ਬਦ ਦੀ ਬਰਕਤ ਦੇ ਪਾਵਨ ਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਸਿੱਖ ਪੰਥ ਦੀ ਮਹਾਨ ਬਖਸ਼ਿਸ਼ ਭਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਸ਼ਖਸੀਅਤ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਆਪ ਸੰਤਾਂ ਨੂੰ ਸੁਣਾਇਆ ਤੇ ਦਾਸ ਨੇ ਅਰਥ ਕੀਤੇ ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਤਾਂ ਦਾ ਹਾਰਦਿਕ ਤੌਰ 'ਤੇ ਜੀ ਆਇਆਂ ਕਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਭੁੱਲਾਂ ਦੀ ਖਿਮਾ ਕਰਦੇ ਹਾਂ ਆਓ ਮਿਲ ਕੇ ਪਾਵਨ ਸ਼ਬਦ ਦੀਆਂ ਪੰਕਤੀਆਂ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਈਏ ਜੀ।
ਜਗ ਜੀਵਨ ਜੀਵਾਲ ਲੈ ਸਵਾਮੀ ਹਿਰਦੇ